दादा भी चलाने मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care क्विक ट्रक ल्यूब
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਉਹ ਛਾਏ ਪਹਿਨੇ ਕੈਨੀ ਤਾਲੀਵਾਲ
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
गेटवे शेवले लाया शेवले और जीएमसी पर एक लिमिटेड टाइम स्पेशल ऑफर। फॉल के लिए गियर अप हो जाइए। 2.7 लीटर टर्बो मैक्स इंजन वाले 2023 शेवी सिल्वराडो और जीएमसी सियरा पिकअप ट्रक्स पर फाइनेंसिंग ले सिर्फ 0.99% से। यही नहीं, एलिजिबल कॉस्को मेंबर्स के लिए सिलेक्ट मॉडल्स पर $750 बोनस। आज ही विजिट करें गेटवे शेवले ब्रैम्पटन, शेवी ब्यूइक जीएमसी डीलरशिप आपके बिल्कुल पास, एयरपोर्ट रोड एंड क्वीन स्ट्रीट पर। कॉल 9057917111।
समोसा एंड स्वीट फैक्टरी दी तक गाली कुजोरे तुम्मा भैया जे चारे पासे तुसी भी आओ 1850 Albion Road in Rexdale 4162131165।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। RRSP या RESP करवानी है, इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ,
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ।
ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ।
ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611। ਨਾਮ ਯਾਦ ਰੱਖੀ, ਜਸ ਭੁੱਲਰ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2940-4400 ਜਾਂ ਫਿਰ ਲੰਡਨ 647-4081-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਹੈਲੋ ਦੀਦੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424 ਜਾਂ ਫਿਰ ਪਹੁੰਚੋ 1137 ਡੈਰੀ ਰੋਡ, ਮਿਸੀਸਾਗਾ। ICC ਇਮੀਗ੍ਰੇਸ਼ਨ।
ਭਾਈ ਸਸਤਾ ਲਾ ਲਾ, ਇੰਜ ਕਰ, ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕੀ ਹਾਲ ਚਾਲ ਦੋਸਤੋ ਤੁਹਾਡਾ? ਮੈਨੂੰ ਲੱਗਦਾ ਜਿਨ੍ਹਾਂ ਨੇ ਸਰਦੀਆਂ 'ਚ ਇੰਡੀਆ ਜਾਣ ਦੀ ਤਿਆਰੀ ਕੀਤੀ ਹੋਈ ਸੀ ਅਤੇ ਸਸਤੀਆਂ ਟਿਕਟਾਂ ਭਾਲ ਰਹੇ ਸੀ, ਉਹਨਾਂ ਦਾ ਤਾਂ ਹਾਲ ਠੀਕ ਨਹੀਂ ਲੱਗਦਾ, ਕਿਉਂਕਿ ਕਹਿੰਦੇ ਜੀ ਵੀਜ਼ੇ ਵੂਜ਼ੇ ਨਹੀਂ ਲੱਗਣੇ। ਹੁਣ ਸਵੇਰੇ ਸਵੇਰੇ ਖਬਰ ਆਈ ਸੀ। ਕੋਈ ਗੱਲ ਨਹੀਂ ਜੀ, ਇਹ ਤਾਂ ਛੋਟੀਆਂ ਛੋਟੀਆਂ ਪ੍ਰੋਬਲਮਸ ਨੇ, ਹੱਲ ਹੋ ਜਾਂਦੀਆਂ ਨੇ, ਐਡੀ ਵੱਡੀ ਕੋਈ ਗੱਲ ਨਹੀਂ। ਅੱਜ ਨਾ ਲੱਗੂ ਤਾਂ ਕੱਲ੍ਹ ਨੂੰ ਲੱਗ ਜੂਗਾ। ਆਪਾਂ ਇੱਕ ਘੰਟਾ ਰੇਡੀਓ ਕਰਦੇ ਹਾਂ ਅਤੇ ਸੁਣੋ ਤੁਸੀਂ ਰੇਡੀਓ ਸਾਡਾ, ਵੈਸੇ ਹਰ ਰੋਜ਼ ਹੀ ਕਰਦੇ ਹਾਂ ਜੀ 2 ਤੋਂ ਲੈ ਕੇ 3 ਵਜੇ ਤੱਕ ਨਗਾਰਾ। ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ। ਦੋਸਤੋ, ਅਸੀਂ ਅਕਸਰ ਪੜ੍ਹਦੇ ਹਾਂ, ਸੁਣਦੇ ਹਾਂ, ਬਹੁਤ ਜ਼ਿਆਦਾ ਸੁਣਦੇ ਹਾਂ ਬਈ ਜੀਵਨ ਜਾਚ ਆ ਨਾ ਜਿਹੜੀ, ਇਹ ਹੋਣੀ ਚਾਹੀਦੀ ਆ। ਜੀਵਨ ਜਾਚ, ਜੀਵਨ ਜਾਚ ਦਾ ਮਤਲਬ ਤਾਂ ਸਾਰੇ ਸਮਝਦੇ ਹੀ ਆ ਨਾ, ਵੀ ਜ਼ਿੰਦਗੀ ਕਿਹੋ ਜਿਹੀ ਜਿਉਣੀ ਚਾਹੀਦੀ ਆ। ਕਹਿੰਦੇ ਜੀ ਸਾਰੇ ਜਿਹੜੇ ਕਲਚਰਸ ਨੇ ਨਾ, ਉਹ ਸਾਨੂੰ ਜੀਵਨ ਜਾਚ ਸਿਖਾਉਂਦੇ ਨੇ, ਸਾਰੇ ਧਰਮ ਸਾਨੂੰ ਜੀਵਨ ਜਾਚ ਸਿਖਾਉਂਦੇ ਨੇ। ਵਿਲੱਖਣ ਕਿਸਮ ਦੀ, ਯੂਨੀਕ ਕਿਸਮ ਦੀ ਸਾਡੀ ਜੀਵਨ ਜਾਚ ਹੋਣੀ ਚਾਹੀਦੀ ਆ। ਸਕੂਲਾਂ 'ਚ ਪੜ੍ਹਾਈ ਜਾਂਦੀ ਆ, ਮਾਂ ਪਿਓ ਸਾਨੂੰ ਸਿਖਾਉਂਦੇ ਆ ਵੀ ਜ਼ਿੰਦਗੀ ਇਹ ਜੀ ਹੋਣੀ ਚਾਹੀਦੀ ਆ ਭਾਈ, ਹੁਣ ਤੋਂ ਨਹੀਂ ਸਦੀਆਂ ਤੋਂ, ਜਦੋਂ ਤੋਂ ਮਨੁੱਖ ਨੂੰ ਸੋਝੀ ਆਉਣ ਲੱਗੀ ਆ। ਵੈਸੇ ਮੈਨੂੰ ਲੱਗਦਾ ਵੀ ਜੀਵਨ ਜਾਚ ਤਾਂ ਜਾਨਵਰਾਂ ਦੀ ਵੀ ਆਪਣੀ ਹੁੰਦੀ ਹੈ ਅਤੇ ਸਾਡੇ ਨਾਲ ਵਧੀਆ ਹੁੰਦੀ ਆ, ਉਹ ਫਿਰ ਕਿਤੇ ਕਰਾਂਗੇ ਆਪਾਂ ਗੱਲ। ਬਹੁਤ ਕਿਲ ਕਿਲ ਕੇ ਦੱਸਿਆ ਜਾਂਦਾ, ਬਾਬੇ ਸਾਨੂੰ ਜੀਵਨ ਜਾਚ ਦੱਸਦੇ ਆ ਜੀ, ਬੈਠ ਜਾਂਦੇ ਆ ਦੀਵਾਨ ਸਜਿਆ ਹੁੰਦਾ ਉਹ ਸਾਨੂੰ ਜੀਵਨ ਜਾਚ ਦੱਸਦੇ ਹੁੰਦੇ ਆ ਅਤੇ ਜੀਵਨ ਜਾਚ 'ਚ ਕੋਈ ਪੰਜ ਸੱਤ ਮੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਰੇ ਹੀ ਦੱਸਦੇ ਆ ਬਈ ਬੰਦੇ ਨੂੰ ਨਾ ਜੀ ਇਮਾਨਦਾਰ ਬਣ ਕੇ ਜ਼ਿੰਦਗੀ ਜਿਉਣੀ ਚਾਹੀਦੀ ਆ ਬੰਦੇ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਬੰਦਾ ਮੀਨਜ਼ ਇਨਸਾਨ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਦਾਨ ਕਰਨਾ ਚਾਹੀਦਾ ਦਸਾਂ ਨੌਵਾਂ ਦੀ ਕਿਰਤ ਕਰਨੀ ਚਾਹੀਦੀ ਆ ਮਾੜੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕੁਦਰਤ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਕੁਦਰਤ ਦੇ ਨਾਲ ਇੱਕਮਿੱਕ ਹੋ ਕੇ ਰਹਿਣਾ ਚਾਹੀਦਾ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਗੁੱਸਾ ਨਹੀਂ ਕਰਨਾ ਚਾਹੀਦਾ ਕਦੇ ਕਿਸੇ 'ਤੇ ਕਹਿੰਦੇ ਜਿਹਦੀ ਸਹੀ ਜੀਵਨ ਜਾਚ ਹੁੰਦੀ ਆ ਨਾ ਉਹ ਬੜਾ ਖੁਸ਼ ਰਹਿੰਦਾ ਉਹ ਕਹਿੰਦੇ ਪਹਿਲਾਂ ਤਾਂ ਉਹਨੂੰ ਪਤਾ ਨਹੀਂ ਹੁੰਦਾ ਜਦੋਂ ਬੱਚਾ ਹੁੰਦਾ ਉਦੋਂ ਰੋਂਦਾ ਹੋਇਆ ਆਉਂਦਾ ਅਤੇ ਜਾਂਦਾ ਹੋਇਆ ਉਹ ਹੱਸਦਾ ਹੱਸਦਾ ਜਾਂਦਾ ਇਹ ਮੋਟੀਆਂ ਮੋਟੀਆਂ ਗੱਲਾਂ ਨੇ ਸਦੀਆਂ ਤੋਂ ਮੁੱਢ ਕਦੀਮਾਂ ਤੋਂ ਸਾਡੇ ਕੰਨਾਂ 'ਚ ਭਰੀਆਂ ਜਾਂਦੀਆਂ ਨੇ ਅਤੇ ਮੈਂ ਸੋਚਦਾ ਹੁੰਦਾ ਵੀ ਜੇ ਜਿਹੜੀਆਂ ਗੱਲਾਂ ਸਾਨੂੰ ਪਹਿਲਾਂ ਤੋਂ ਪੜ੍ਹਾਈਆਂ ਗਈਆਂ ਕੁੱਟ ਕੁੱਟ ਕੇ ਸਾਡੇ ਦਿਮਾਗਾਂ 'ਚ ਬਿਠਾਈਆਂ ਗਈਆਂ ਚਾਰ ਵਜੇ ਉੱਠ ਕੇ ਸਪੀਕਰ ਦੇ ਵਿੱਚ ਅਸੀਂ ਸੁਣਦੇ ਰਹੇ ਜਦੋਂ ਉਹਦੇ ਬਾਰੇ ਸੋਚਦੇ ਹਾਂ ਤਾਂ ਐਂ ਲੱਗਦਾ ਮਤਲਬ ਪਤਾ ਨਹੀਂ ਕਿਵੇਂ ਲੱਗਦਾ ਮੈਨੂੰ ਨਹੀਂ ਸਮਝ ਆਉਂਦੀ ਸ਼ਬਦ ਕੀ ਨੇ ਜਿਹੜਾ ਮੈਂ ਅਖੀਰਲਾ ਸ਼ਬਦ ਹੀ ਕਿਹਾ ਕਹਿੰਦੇ ਜੇ ਕੋਈ ਵਧੀਆ ਜੀਵਨ ਜਾਚ ਅਡੋਪਟ ਕਰ ਲਏ ਅਤੇ ਉਹ ਹੱਸਦਾ ਹੱਸਦਾ ਜਾਂਦਾ ਮੈਂ ਅੱਜ ਤੱਕ ਕੋਈ ਦੁਨੀਆ ਤੋਂ ਹੱਸਦਾ ਹੱਸਦਾ ਜਾਂਦਾ ਨਹੀਂ ਵੇਖਿਆ ਐਕਸੈਪਟ ਜਿਹੜੇ ਸੈਲਫ ਸੈਕਰੀਫਾਈਸ ਕਰਦੇ ਨੇ ਜਿਹੜੇ ਕੁਰਬਾਨ ਹੁੰਦੇ ਨੇ ਉਹੀ ਹੱਸਦੇ ਹੱਸਦੇ ਜਾਂਦੇ ਨੇ ਬਾਕੀ ਮੈਂ ਕੋਈ ਬੰਦਾ ਹੱਸਦਾ ਹੱਸਦਾ ਨਹੀਂ ਜਾਂਦਾ ਵੇਖਿਆ ਅਤੇ ਜੇ ਸੱਚੀ ਇਹੋ ਜਿਹੀ ਜੀਵਨ ਜਾਚ ਸੀ ਵੀ ਦਾਨ ਦੇਣਾ ਚਾਹੀਦਾ ਹੁਣ ਤੱਕ ਤਾਂ ਹਜ਼ਾਰਾਂ ਸਾਲ ਹੋ ਗਏ ਅਤੇ ਦਾਨ ਲੈਣ ਵਾਲੇ ਵੀ ਮੇਰਾ ਖਿਆਲ ਅਮੀਰ ਬਣ ਚੁੱਕੇ ਹੁੰਦੇ ਦੁਨੀਆਂ 'ਚ ਕੋਈ ਭੁੱਖਾ ਹੀ ਨਾ ਮਰਦਾ ਕਹਿੰਦੇ ਜੀ ਜੀਵਨ ਜਾਚ ਦੇ ਵਿੱਚ ਆ ਵੀ ਗੁੱਸਾ ਨਹੀਂ ਆਉਣਾ ਚਾਹੀਦਾ ਗੁੱਸਾ ਆਊ ਤਾਂ ਬਲੱਡ ਪ੍ਰੈਸ਼ਰ ਵਧੂ ਮੈਂ ਤਾਂ ਗੱਲ ਗੱਲ 'ਤੇ ਬੰਦਿਆਂ ਦਾ ਬਲੱਡ ਪ੍ਰੈਸ਼ਰ ਵੱਧਦਾ ਦੇਖਦਾ ਕਈਆਂ ਦਾ ਬਲੱਡ ਪ੍ਰੈਸ਼ਰ ਸਾਡਾ ਰੇਡੀਓ ਸੁਣ ਕੇ ਵਧਣ ਲੱਗ ਜਾਂਦਾ ਵੀ ਇਹ ਕੀ ਪੁੱਠੀਆਂ ਗੱਲਾਂ ਕਰੀ ਜਾਂਦੇ ਆ ਕਹਿੰਦੇ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਇੱਥੇ ਵੱਡੇ ਵੱਡੇ ਦੇਸ਼ ਛੋਟਿਆਂ ਛੋਟਿਆਂ ਨਾਲ ਧੱਕਾ ਕਰਦੇ ਆ ਸਿੱਧਾ ਹੀ ਲੁੱਟ ਕੇ ਲੈ ਜਾਂਦੇ ਆ ਅਮੀਰ ਗਰੀਬ ਨਾਲ ਧੱਕਾ ਕਰੀ ਜਾਂਦਾ ਆ ਸਰਕਾਰਾਂ ਲੋਕਾਂ ਨਾਲ ਧੱਕਾ ਕਰੀ ਜਾਂਦੀਆਂ ਇੰਟਰਸਟ ਰੇਟ ਵਧਾਏ ਪਏ ਆ ਦੇਖੋ ਜਿਹਦੀ 3000 ਕਿਸ਼ਤ ਸੀ ਉਹਦੀ 7000 ਹੋਈ ਪਈ ਆ ਤਰ੍ਹਾਂ ਤਰ੍ਹਾਂ ਕਰੀ ਜਾਂਦੇ ਆ ਲੋਕ ਮਤਲਬ ਜਿਹੜੀਆਂ ਜੀਵਨ ਜਾਚ ਸਾਨੂੰ ਅਲੱਗ ਅਲੱਗ ਤਰ੍ਹਾਂ ਦੇ ਗ੍ਰੰਥਾਂ 'ਚ ਲਿਖੀ ਆ ਸਾਨੂੰ ਸਮਝਾਈ ਗਈ ਆ ਮੈਨੂੰ ਤਾਂ ਕਹਿੰਦੇ ਝੂਠ ਨਹੀਂ ਬੋਲਣਾ ਚਾਹੀਦਾ ਦੁਨੀਆਂ 'ਚ ਚੱਲਦਾ ਹੀ ਝੂਠ ਆ ਝੂਠ ਤੋਂ ਬਿਨਾਂ ਕੁਛ ਚੱਲਦਾ ਹੀ ਨਹੀਂ ਹੈ ਜੀ ਤੁਸੀਂ ਸੱਚ ਬੋਲ ਕੇ ਵੇਖੋ ਪਹਿਲਾਂ ਤਾਂ ਘਰ ਦੇ ਨਾ ਟੇਢੀਆਂ ਟੇਢੀਆਂ ਨਿਗਾਹ ਨਾਲ ਤੁਹਾਨੂੰ ਦੇਖਣ ਕਹਿਣਗੇ ਉਹ ਚੁੱਪ ਕਰ ਜਾ ਜਦੋਂ ਬੱਚਾ ਛੋਟਾ ਹੁੰਦਾ ਸੱਚ ਬੋਲਣਾ ਮਾੜਾ ਜਿਹਾ ਵੱਡਾ ਹੁੰਦਾ ਕਹਿੰਦੇ ਨਹੀਂ ਜੀ ਨਹੀਂ ਉਹ ਨਹੀਂ ਨਹੀਂ ਬਾਹਲਾ ਸੱਚ ਨਾਲ ਬੋਲਿਆ ਕਰਾਂ ਮੈਂ ਜੇ ਕਿਤੇ ਬਾਹਲਾ ਸੱਚ ਬੋਲਦੇ ਨਾ ਘਰ ਦੀਆਂ ਗੱਲਾਂ ਬਾਹਰ ਦੱਸਣ ਉਹ ਕਹਿੰਦੇ ਸੱਚਾ ਉਹ ਕਟਾਪਾ ਚੜ੍ਹਦਾ ਉਦੋਂ ਹੀ ਜਿੰਨੀਆਂ ਗੱਲਾਂ ਸਾਨੂੰ ਸਿਖਾਈਆਂ ਜਾਂਦੀਆਂ ਪੜ੍ਹਾਈਆਂ ਜਾਂਦੀਆਂ ਪ੍ਰੈਕਟੀਕਲੀ ਕਿਲ ਕਿਲ ਕੇ ਸਾਨੂੰ ਦੱਸਦੇ ਨੇ ਦੀਵਾਨਾਂ ਦੇ ਵਿੱਚ ਬੈਠ ਕੇ ਮੈਨੂੰ ਸੱਚੀ ਮੁੱਚੀ ਪਤਾ ਨਹੀਂ ਜਾਂਦਾ ਮੇਰਾ ਦਿਮਾਗ ਪੁੱਠਾ ਮੈਨੂੰ ਨਹੀਂ ਲੱਗਦਾ ਵੀ ਪ੍ਰੈਕਟੀਕਲੀ ਉਹਨਾਂ ਨੂੰ ਕੋਈ ਮੰਨਦਾ ਕਹਿੰਦੇ ਜੀ ਇਹ ਗੱਲਾਂ ਇੰਨੀਆਂ ਕੁ ਮੰਨ ਕੇ ਬੰਦਾ ਖੁਸ਼ ਰਹਿ ਸਕਦਾ ਤੁਸੀਂ ਥੋੜ੍ਹਾ ਜਿਹਾ ਸੱਚ ਬੋਲ ਕੇ ਵੇਖਿਓ ਤੁਹਾਨੂੰ ਆਪਦੇ ਆਪ ਨੂੰ ਵੀ ਰਾਤ ਨੂੰ ਨਾ ਐਂ ਲੱਗਣ ਲੱਗ ਯਾਰ ਮੈਨੂੰ ਕੀ ਲੋੜ ਸੀ ਸੱਚ ਬੋਲਣ ਦੀ ਐਵੇਂ ਮੈਂ ਸਾਰੇ ਨਾਰਾਜ਼ ਕਰ ਲਏ ਨਾਰਾਜ਼ ਮੇਰੇ ਨਾਲ ਕੋਈ ਬੋਲਦਾ ਹੀ ਨਹੀਂ ਉਹ ਜੀਵਨ ਜਾਚ ਆ ਨਾ ਜਿਹੜੀ ਮਤਲਬ ਸਿੱਟਾ ਮੈਂ ਇਹ ਕੱਢਣ ਦੀ ਕੋਸ਼ਿਸ਼ ਕਰ ਰਿਹਾ ਉਹਦਾ ਕਹਿਣ ਨੂੰ ਆ ਅਤੇ ਮਤਲਬ ਇਹ ਹੁੰਦਾ ਵੀ ਇਹਦੇ ਉਲਟ ਚੱਲੋ ਤੁਸੀਂ ਮੌਜਾਂ ਕਰੋ ਕੁਛ ਮਰਜ਼ੀ ਕਰੋ ਵੈਸੇ ਮੌਜਾਂ ਬੰਦੇ ਨੂੰ ਕਰਨੀਆਂ ਚਾਹੀਦੀਆਂ ਨੇ ਇਹ ਜੀ ਗੱਲ ਨਹੀਂ ਇੰਜੋਏ ਕਰੋ ਪੂਰਾ ਫਿਰ ਤਾਂ ਭਾਵੇਂ ਇੱਥੋਂ ਹੱਸਦੇ ਹੁੱਸਦੇ ਚਲੇ ਜਾਓ ਨਹੀਂ ਤਾਂ ਬੰਦਾ ਬਿਮਾਰ ਠਮਾਰ ਹੋ ਕੇ ਜਾਂਦਾ ਅਤੇ ਬਿਮਾਰੀਆਂ ਠਮਾਰੀਆਂ ਦੇ ਕਾਰਨ ਇਹ ਹੁੰਦੇ ਨੇ ਵੀ ਜਿੰਨਾ ਕੁ ਬੰਦਾ ਤੰਗ ਪਰੇਸ਼ਾਨ ਹੁੰਦਾ ਸਹੀ ਬੰਦਾ ਬੋਝ ਪਾਉਂਦਾ ਉਹਨੂੰ ਸਟ੍ਰੈਸ ਹੁੰਦਾ ਬਿਮਾਰੀਆਂ ਲੱਗਦੀਆਂ ਨੇ ਜਿਹੜਾ ਬੰਦਾ ਸੋਚਣਾ ਸ਼ੁਰੂ ਕਰਦਾ ਵੀ ਜੀਵਨ ਜਾਂ ਸੱਚੀ ਮੁੱਚੀ ਇਹੋ ਜਿਹੀ ਹੋਣੀ ਚਾਹੀਦੀ ਆ ਉਹਦੇ 'ਤੇ ਤੁਰਨ ਦੀ ਕੋਸ਼ਿਸ਼ ਕਰਦਾ ਉਹ ਤੰਗ ਪਰੇਸ਼ਾਨ ਜ਼ਰੂਰ ਹੁੰਦਾ ਜੀਵਨ ਜਾਚ ਤਾਂ ਹਰੇਕ ਬੰਦੇ ਨੂੰ ਆਪਣੀ ਬਣਾਉਣੀ ਚਾਹੀਦੀ ਹੈ ਅਤੇ ਬਣਾਉਣੀ ਪੈਂਦੀ ਹੈ ਅਤੇ ਲੋਕ ਬਣਾਉਂਦੇ ਨੇ ਜਿਹੜੇ ਆਪਣੀ ਜੀਵਨ ਜਾਚ ਆਪ ਬਣਾਉਂਦੇ ਨੇ ਨਾ ਉਹ ਖੁਸ਼ ਰਹਿੰਦੇ ਨੇ ਉਹ ਸੰਤੁਸ਼ਟ ਰਹਿੰਦੇ ਨੇ ਬਾਕੀ ਤਾਂ ਐਵੇਂ ਭਾਰ ਹੀ ਢੋਂਦੇ ਨੇ ਸੂਰਜ ਚੜ੍ਹਨ ਦੇ ਨਾਲ ਉੱਠ ਖੜ੍ਹਦੇ ਆ ਉੱਠ ਖੜ੍ਹਦੇ ਆ ਜਾਂ ਆਪੇ ਹੀ ਸੂਰਜ ਦੀ ਤੇਜ਼ ਰੋਸ਼ਨੀ ਉਹਨਾਂ ਨੂੰ ਉਠਾ ਦਿੰਦੀ ਹੈ ਤੇ ਸੂਰਜ ਛਿਪਣ ਦੇ ਨਾਲ ਉਹਨਾਂ ਦਾ ਸਰੀਰ ਡਿੱਗੂ ਡਿੱਗੂ ਕਰਨ ਲੱਗ ਜਾਂਦਾ। ਉਹਨੂੰ ਕਹਿੰਦੇ ਪੰਧ ਢੋਂਦੇ ਨੇ। ਇਸ ਕਰਕੇ ਜਿਹਨੇ ਆਪਣੀ ਜੀਵਨ ਜਾਂਚ ਆਪ ਬਣਾਈ ਆ ਨਾ, ਉਹ ਤਾਂ ਬੰਦਾ ਰਹਿੰਦਾ ਖੁਸ਼ ਸੰਤੁਸ਼ਟ। ਅਤੇ ਬਾਕੀ ਆ ਜਿਹੜੇ ਉਹ ਅਧੂਰੇ ਜੇ ਰਹਿੰਦੇ ਨੇ, ਉਹ ਜਿੰਨੇ ਕੁ ਅਧੂਰੇ ਰਹਿੰਦੇ ਨੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਇੱਧਰੋਂ ਉੱਧਰੋਂ ਗੱਲਾਂ ਸੁਣ ਕੇ। ਕਈ ਵਾਰੀ ਪੈਸਾ ਵੀ ਲੋਕਾਂ ਕੋਲ ਬਹੁਤ ਆ ਜਾਂਦਾ, ਫਿਰ ਉਹ ਜਦੋਂ ਪੈਸਾ ਆ ਜਾਂਦਾ ਫਿਰ ਹੋਰ ਖਾਲੀ ਹੋ ਜਾਂਦੇ, ਫਿਰ ਉਹ ਸੱਚ ਲੱਭਣ ਦੀ ਕੋਸ਼ਿਸ਼ ਕਰਦੇ, ਬਾਬਿਆਂ ਦੇ ਲੜ ਲੱਗਦੇ ਆ, ਜਾ ਕੇ ਦੀਵਾਨਾਂ 'ਚ ਬੈਠਦੇ ਆ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰਨ ਲੱਗਦੇ ਆ, ਗ੍ਰੰਥ ਪੜ੍ਹਦੇ ਆ ਵੀ ਪਤਾ ਨਹੀਂ ਇਹਦੇ 'ਚ ਕੁਛ ਲੱਭ ਜਾ, ਗ੍ਰੰਥਾਂ 'ਚੋਂ ਕੁਛ ਨਹੀਂ ਲੱਭਦਾ, ਜਿੰਨਾ ਕੁਛ ਲੱਭਣਾ ਸੀ ਲੱਭ ਗਿਆ, ਉਹ ਪ੍ਰਚਾਰ ਆਲਰੇਡੀ ਸਾਡੇ ਦਿਮਾਗਾਂ 'ਚ ਹੋ ਚੁੱਕਿਆ। ਤਾਂ ਵਿਗਿਆਨ ਟੈਕਨੋਲੋਜੀ ਦਾ ਯੋਗ ਹੈ ਜੀ, ਜੇ ਤੁਸੀਂ ਗ੍ਰੰਥਾਂ ਤੋਂ ਵੀ ਲੱਭਣਾ ਨਾ ਕੁਛ, ਤਾਂ ਸਾਰਿਆਂ ਦੀ ਟ੍ਰਾਂਸਲੇਸ਼ਨ ਪਈ ਆ ਬਹੁਤ ਵਧੀਆ, ਗੂਗਲ 'ਤੇ ਜਾ ਕੇ ਸਰਚ ਕਰ ਲਓ, ਇੰਨੀਆਂ ਆਡੀਓਜ਼ ਇੰਨੀਆਂ ਵੀਡੀਓਜ਼ ਨੇ ਪੂਰੇ ਦੇ ਪੂਰੇ ਟ੍ਰਾਂਸਲੇਸ਼ਨ। ਭਾਵੇਂ ਤੁਸੀਂ ਕੋਈ ਵੀ ਲਿਟਰੇਚਰ ਪੜ੍ਹਨਾ, ਕੋਈ ਪੁਰਾਣਾ ਗ੍ਰੰਥ ਜਰਮਨ ਭਾਸ਼ਾ 'ਚ ਲਿਖਿਆ, ਗ੍ਰੀਕ ਭਾਸ਼ਾ 'ਚ ਲਿਖਿਆ ਹੋਇਆ, ਤੁਸੀਂ ਗੂਗਲ 'ਤੇ ਜਾ ਕੇ ਪੜ੍ਹ ਲਓ, ਬਸ ਉਹਦੇ 'ਚ ਜਿਹੜੀਆਂ ਕੰਮ ਦੀਆਂ ਗੱਲਾਂ ਉਹਨਾਂ ਨੂੰ ਅਪਣਾ ਲਓ, ਆਪੇ ਹੀ ਜੀਵਨ ਜਾਂਚ ਬਣ ਜੂਗੀ। ਜੀਵਨ ਜਾਂਚ ਦੇ ਪਿੱਛੇ ਲੜਾਈਆਂ ਬਹੁਤ ਹੁੰਦੀਆਂ ਦੋਸਤੋ, ਇੰਨੀਆਂ ਲੜਾਈਆਂ ਹੁੰਦੀਆਂ ਤੁਸੀਂ ਗੱਲ ਹੀ ਛੱਡ ਦਿਓ। ਅਤੇ ਜੇ ਸੱਚੀ ਮੁੱਚੀ ਵੈਸੇ ਜੀਵਨ ਜਾਂਚ ਬੰਦੇ ਦੀ ਇਹੀ ਸੀਗੀ, ਇਹੀ ਹੋਣੀ ਚਾਹੀਦੀ ਸੀ ਬਈ ਸਹਿਜ ਮਤੇ ਨਾਲ ਜ਼ਿੰਦਗੀ ਕਿਵੇਂ ਜਿਉਣੀ ਆ, ਉਹ ਇੱਕ ਅਲੱਗ ਇਸ਼ੂ ਆ। ਮੈਨੂੰ ਲੱਗਦਾ ਉਹ ਜੀਵਨ ਜਾਂਚ ਨਹੀਂ ਮੰਨਦਾ ਮੁੰਦਾ ਕੋਈ, ਨਾ ਉਹਨਾਂ ਦੀਆਂ ਗੱਲਾਂ ਸੁਣਦਾ, ਨਾ ਹੀ ਪਹਿਲਾਂ ਸੁਣੀਆਂ, ਨਾ ਹੀ ਹੁਣ ਸੁਣਦਾ। ਆਪਣੀ ਜੀਵਨ ਜਾਂਚ ਤੁਹਾਨੂੰ ਆਪ ਬਣਾਉਣੀ ਪੈਂਦੀ ਆ ਬਹੁਤ ਵਾਰੀ, ਨਹੀਂ ਤਾਂ ਸਿਸਟਮ ਦੀ ਬਣਾਈ ਹੋਈ ਜੀਵਨ ਜਾਂਚ ਹੈ ਨਾ ਜਿਹੜੀ, ਉਹ ਕੰਟਰਾਡਿਕਟ ਕਰਦੀ, ਹਰ ਇੱਕ ਗੱਲ ਦੀ ਕੰਟਰਾਡਿਕਸ਼ਨ ਆ ਹਰ ਇੱਕ ਗੱਲ ਦੀ। ਤੁਸੀਂ ਸੋਚ ਸੋਚ ਕੇ ਕਮਲੇ ਹੋ ਜਾਓਗੇ, ਹਰ ਇੱਕ ਗੱਲ ਦੀ ਕੰਟਰਾਡਿਕਸ਼ਨ, ਹਰ ਇੱਕ ਗੱਲ ਦਾ ਵਿਰੋਧੀ ਵਿਚਾਰ ਪਿਆ। ਮਤਲਬ ਤੁਸੀਂ ਖੁਰਾਕ ਦੇ ਵਿੱਚ ਕਹਿ ਲਓ, ਤੁਸੀਂ ਪਹਿਨਣ ਦੇ ਵਿੱਚ ਕਹਿ ਲਓ, ਤੁਸੀਂ ਸੋਚਣੀ 'ਚ ਕਹਿ ਲਓ। ਫੋਰ ਐਗਜ਼ਾਮਪਲ ਕੋਈ ਕਹਿ ਦਿਓ ਜੀ ਦੁੱਧ ਪੀਣਾ ਚਾਹੀਦਾ, ਬੰਦਾ ਰਿਸ਼ਟ ਪੁਸ਼ਟ ਰਹਿੰਦਾ, ਦੂਜਾ ਕਹਿ ਦੂਗਾ ਲੈ ਮੈਂ ਤੈਨੂੰ ਦੁੱਧ ਪੀਣ ਦੇ ਨੁਕਸਾਨ ਗਿਣਾ ਦਿੰਦਾ। ਜਿਹੜੇ ਦੇਸ਼ਾਂ ਦੇ ਵਿੱਚ ਲੋਕ ਦੁੱਧ ਨਹੀਂ ਪੀਂਦੇ ਉੱਥੇ ਲੋਕ ਤੰਦਰੁਸਤ ਰਹਿੰਦੇ ਨੇ। ਇੱਕ ਕਹਿ ਦੂ ਵੀ ਮਿੱਠਾ ਖਾਣਾ ਚਾਹੀਦਾ, ਦੂਜਾ ਕਹਿ ਦੂ ਲੈ ਮਿੱਠਾ ਖਾਣ ਦੇ ਸੌ ਨੁਕਸਾਨ ਨੇ। ਇੱਕ ਬੰਦਾ ਕਹਿ ਦੂਗਾ ਵੀ ਖਾਣਾ ਜਿਹੜਾ ਰੋ ਫਾਰਮ ਦੇ ਵਿੱਚ ਚਾਹੀਦਾ, ਦਾਣੇ ਖਾਣੇ ਚਾਹੀਦੇ, ਗ੍ਰੇਨ, ਦੂਜਾ ਕਹਿ ਦੂਗਾ ਤਾਂ ਹਜ਼ਮ ਹੀ ਨਹੀਂ ਆਉਂਦੇ ਗੇ, ਇਸ ਕਰਕੇ ਲਾਈਟ 'ਚ ਖਾਣਾ ਚਾਹੀਦਾ। ਇੱਕ ਕਹਿ ਦੂ ਮਾਸ ਖਾਣਾ ਚਾਹੀਦਾ, ਦੂਜਾ ਕਹਿੰਦਾ ਮਾਸ ਤਾਂ ਨੇੜੇ ਦੇ ਨਹੀਂ ਜਾਣਾ ਚਾਹੀਦਾ, ਆਪਾਂ ਨੂੰ ਤਾਂ ਮਤਲਬ ਫਲ ਫਰੂਟ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ। ਜਿਹੜਾ ਜ਼ਿਆਦਾ ਜ਼ੋਰ ਦੇ ਕੇ ਕਹਿੰਦਾ ਫਲ ਫਰੂਟ ਸਬਜ਼ੀਆਂ ਖਾਣੀਆਂ ਚਾਹੀਦੀਆਂ, ਦੂਜਾ ਕਹਿ ਦੂ ਲੈ ਲੈ ਫਲ ਫਰੂਟ ਅਤੇ ਸਬਜ਼ੀਆਂ ਲੈ ਕੇ ਆ। ਅਤੇ ਇਹਦੇ ਰਾਹੀਂ ਨਾ ਜਿਹੜੇ ਪੈਸਟੀਸਾਈਡ ਛਿੜਕੇ ਜਾਂਦੇ ਨੇ, ਸਭ ਤੋਂ ਪਹਿਲਾਂ ਫਲ ਫਰੂਟ ਅਤੇ ਸਬਜ਼ੀਆਂ ਰਾਹੀਂ ਅੰਦਰ ਚਲੇ ਜਾਂਦੇ ਨੇ, ਅਬਜ਼ਾਰਬ ਹੋ ਜਾਂਦੇ ਨੇ ਬਹੁਤ ਤੇਜ਼ੀ ਨਾਲ। ਮਤਲਬ ਹਰ ਇੱਕ ਗੱਲ ਦਾ ਵਿਰੋਧੀ ਵਿਚਾਰ ਪਿਆ। ਇਸ ਕਰਕੇ ਜੀਵਨ ਜਾਂਚ ਤਾਂ ਤੁਸੀਂ ਆਪ ਚੁਣ। ਇੱਕ ਬੰਦਾ ਕਹਿੰਦਾ ਵੀ ਗ੍ਰੰਥਾਂ ਨੂੰ ਪੜ੍ਹਨਾ ਚਾਹੀਦਾ, ਦੂਜਾ ਕਹਿੰਦਾ ਲੈ ਪੁਰਾਣੇ ਗ੍ਰੰਥਾਂ ਨੂੰ ਪੜ੍ਹ ਕੇ ਕੀ ਲੈਣਾ। ਇੱਕ ਕਹਿੰਦਾ ਵਿਗਿਆਨਕ ਢੰਗ ਤਰੀਕਿਆਂ 'ਤੇ ਚੱਲਣਾ ਚਾਹੀਦਾ, ਦੂਜਾ ਕਹਿੰਦਾ ਵਿਗਿਆਨਕ ਢੰਗ ਤਰੀਕਿਆਂ 'ਤੇ ਚੱਲ ਕੇ ਐਟਮ ਬੰਬ ਵੱਡੇ ਵੱਡੇ ਬਣਾ ਤੇ AK-47 ਬਣਾ ਤੀਆਂ, ਬੰਦੇ ਨੂੰ ਮਾਰਨ ਲਾ ਤਾ, ਕੀ ਕਹੋਗੇ। ਇੱਕ ਕਹਿੰਦਾ ਐਲੋਪੈਥੀ ਵਰਤਣੀ ਚਾਹੀਦੀ ਹੈ, ਤੁਹਾਨੂੰ ਜਦੋਂ ਕੋਈ ਬਿਮਾਰੀ ਹੁੰਦੀ ਹੈ ਫਟਾਫਟ ਇਲਾਜ ਹੋ ਜਾਂਦਾ, ਦੂਜਾ ਕਹਿੰਦਾ ਐਲੋਪੈਥੀ 'ਤੇ ਸਾਈਡ ਇਫੈਕਟ ਹੀ ਇਹਨਾਂ ਨੇ, ਆਯੁਰਵੈਦ ਵਰਤਣੀ ਚਾਹੀਦੀ ਹੈ, ਤੀਜਾ ਕਹਿ ਦਿੰਦਾ ਜੀ ਮਿੱਠੀਆਂ ਗੋਲੀਆਂ ਹੋਮਿਓਪੈਥੀ, ਬਸ ਉਹਦੇ ਨਾਲ ਬਹੁਤ ਇਲਾਜ ਹੁੰਦਾ। ਇੱਕ ਕਹਿੰਦਾ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਭੱਜਣਾ ਦੌੜਨਾ ਚਾਹੀਦਾ, ਦੂਜਾ ਕਹਿੰਦਾ ਭੱਜ ਦੌੜ ਕੇ ਤਾਂ ਗੋਡੇ ਉਹੀ ਘਸ ਜਾਂਦੇ ਆ, ਹੈ ਨਾ। ਕਹਿੰਦਾ ਇੰਪੈਕਟ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ, ਹਾਈ ਇੰਪੈਕਟ ਐਕਸਰਸਾਈਜ਼। ਮਤਲਬ ਹਰ ਇੱਕ ਚੀਜ਼ ਦਾ ਵਿਰੋਧੀ ਵਿਚਾਰ ਸਾਡੇ ਸਾਹਮਣੇ ਪਿਆ, ਹਰੇਕ ਖਬਰ ਦਾ ਵਿਰੋਧੀ ਵਿਚਾਰ ਸਾਹਮਣੇ ਪਿਆ। ਇੱਕ ਵਿਚਾਰ ਕਹਿੰਦਾ ਵੀ ਗਵਰਨਮੈਂਟ ਆ ਜਿਹੜੀ ਇਹ ਲੋਕਾਂ ਦੀ ਨੁਮਾਇੰਦਗੀ ਕਰਦੀ ਆ, ਦੂਜਾ ਕਹਿੰਦਾ ਸਵਾਹ ਨੁਮਾਇੰਦਗੀ ਕਰਦੀ ਆ। ਗਵਰਨਮੈਂਟ ਦੇ ਤਾਂ ਉਹ ਦੋ ਮਿਨਿਸਟਰ ਦੇਖ ਲਓ, ਇੱਕ ਉੱਥੇ ਕਹਿੰਦੇ ਲਾਸ ਵੇਗਸ ਦੇ ਵਿੱਚ ਬਿਲਡਰ ਨਾਲ ਬੈਠਾ ਮਸਾਜ ਕਰਾਈ ਜਾਂਦਾ ਸੀ, ਗ੍ਰੀਨ ਬੈਲਟ ਚੱਕ ਕੇ ਪਾਸੇ ਕਰਤੀ, ਦੂਜਾ ਕਹਿੰਦਾ ਗ੍ਰੀਨ ਬੈਲਟ ਤੋਂ ਲੈਣਾ ਕੀ ਆ, ਅਸੀਂ ਤਾਂ ਘਰ ਬਣਾਉਣੇ ਸੀਗੇ। ਇੱਕ ਕਹਿੰਦਾ ਵੀ ਜੇ ਇਨਵਾਇਰਮੈਂਟ ਵੀ ਉੱਤੋਂ ਪ੍ਰਚਾਰ ਤਾਂ ਇਹ ਹੁੰਦਾ ਵੀ ਇਨਵਾਇਰਮੈਂਟ ਪ੍ਰੋਟੈਕਟਿਡ ਏਰੀਆ ਜਿਹੜਾ ਉਹ ਰਹਿਣਾ ਚਾਹੀਦਾ, ਦੂਜਾ ਕਹਿੰਦਾ ਰੱਖ ਕੇ ਕੀ ਕਰਨਾ ਆਪਾਂ। ਇੱਕ ਕਹਿੰਦਾ ਬਈ ਇਮੀਗ੍ਰੈਂਟਸ ਇੱਥੇ ਆਉਣੇ ਚਾਹੀਦੇ ਆ, ਦੂਜਾ ਕਹਿੰਦਾ ਇਮੀਗ੍ਰੈਂਟਸ ਕਿਉਂ ਆਉਣੇ ਚਾਹੀਦੇ, ਇੱਥੇ ਤਾਂ ਪਹਿਲਾਂ ਹੀ ਭੀੜ ਭੜੱਕਾ ਹੋਇਆ ਪਿਆ। ਇੱਕ ਕਹਿੰਦਾ ਬ੍ਰੈਂਪਟਨ 'ਚ ਇੱਕੋ ਹੀ ਹਸਪਤਾਲ ਆ, ਇਸ ਕਰਕੇ ਵੱਧ ਬਣਨੇ ਚਾਹੀਦੇ ਆ। ਦੂਜਾ ਬੰਦਾ ਕਹਿੰਦਾ ਕਿਉਂ ਕਿਸੇ ਨੇ ਤੁਹਾਨੂੰ ਸੱਦਾ ਦਿੱਤਾ ਸੀ ਬ੍ਰੈਂਪਟਨ ਆਉਣ ਦਾ, ਦੂਜੇ ਸ਼ਹਿਰਾਂ ਚਲੇ ਜਾਓ, ਛੋਟੇ ਸ਼ਹਿਰਾਂ ਦੇ ਵਿੱਚ। ਮਤਲਬ ਹਰ ਇੱਕ ਚੀਜ਼ ਦਾ ਵਿਰੋਧੀ ਵਿਚਾਰ ਪਿਆ। ਉਹ ਤਾਂ ਤੁਸੀਂ ਚੂਜ਼ ਕਰਨਾ, ਪਿੱਕ ਐਂਡ ਚੂਜ਼ ਕਰਕੇ ਆਪਣੀ ਜ਼ਿੰਦਗੀ ਜਿਉਣੀ। ਮਤਲਬ ਜੇ ਗੱਲ ਹੀ ਕਰਨੀ ਹੋਵੇ, ਇੱਕ ਬੰਦਾ ਕਹਿੰਦਾ ਝੂਠ ਨਹੀਂ ਬੋਲਣਾ ਚਾਹੀਦਾ, ਦੂਜਾ ਬੰਦਾ ਕਹਿੰਦਾ ਜਿਹੜਾ ਝੂਠ ਬੋਲਣ 'ਚ ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਆਪਦਾ ਫਾਇਦਾ ਹੁੰਦਾ, ਬੋਲ ਦਿਉ, ਇਤਿਹਾਸ 'ਚ ਵੀ ਬੋਲੇ ਗਏ ਆ। ਉਹ ਕਹਿੰਦਾ ਜੀ ਇਤਿਹਾਸ ਦੇ ਵਿੱਚ ਰਾਜ ਹੀ ਝੂਠ ਬੋਲਣ ਵਾਲਾ ਦਾ ਹੋਇਆ। ਇੱਕ ਕਹਿੰਦਾ ਵੀ ਜਦੋਂ ਕੋਈ ਕੰਮ ਕਰਨਾ ਪਹਿਲਾਂ ਪਲੈਨਿੰਗ ਕਰਨੀ ਪੈਂਦੀ ਹੈ। ਦੂਜਾ ਕਹਿੰਦਾ ਨਾ 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 ਨਾ, ਕੰਮ ਸ਼ੁਰੂ ਕਰ ਦਿਓ ਤੇ ਜਿਹੋ ਜਿਹਾ ਮਰਜ਼ੀ ਕੰਮ ਹੋ ਗਿਆ, ਜੇ ਤਾਂ ਕੰਮ ਸਫਲ ਹੋ ਗਿਆ ਤਾਂ ਉਹ ਇਤਿਹਾਸ ਸਿਰ ਜਾ ਗਿਆ, ਅਸਫਲ ਹੋ ਗਿਆ ਤਾਂ ਹੋਰ ਕੋਈ ਕੰਮ ਸ਼ੁਰੂ ਕਰ ਲਓ। ਹਰ ਇੱਕ ਚੀਜ਼ ਦਾ ਵਿਰੋਧੀ ਵਿਚਾਰ। ਜੀਵਨ ਜਾਚ ਤਾਂ ਇਹੀ ਹੈ ਜੀ, ਬਸ ਆਪਣੇ ਬਲਬੂਤੇ ਜ਼ਿੰਦਗੀ ਜਿਉਂ, ਕਿਸੇ ਦੇ ਪੈਰੀਂ ਹੱਥ ਲਾਉਣ ਦੀ ਲੋੜ ਨਹੀਂ। ਆਪਣੀ ਪੈਰੀਂ ਹੱਥ ਸਵੇਰੇ ਉੱਠ ਕੇ ਲਾ ਲਓ ਵੀ ਬੰਦਿਆ ਧੰਨੋ ਪੈਰੋ, ਤੁਸੀਂ ਕਦਮ ਸਾਡੇ ਧੰਨ ਨੇ ਜਿਹੜੇ ਸਾਨੂੰ ਸਾਰਾ ਦਿਨ ਚੱਕੀ ਫਿਰਦੇ ਨੇ। ਆਪਣੀ ਸਿਹਤ ਦਾ ਆਪ ਖਿਆਲ ਰੱਖੋ, ਆਪਣੀ ਵਿਚਾਰਧਾਰਾ ਆਪ ਬਣਾਓ। ਕੋਈ ਲੱਖ ਕਹੀ ਜਾਵੇ, ਬਣੀਆਂ ਹੋਈਆਂ ਵਿਚਾਰਧਾਰਾਵਾਂ ਬਹੁਤ ਵਧੀਆ ਨੇ, ਬਹੁਤ ਵਧੀਆ ਹੋ ਸਕਦੀਆਂ ਨੇ, ਆਪਾਂ ਨਹੀਂ ਕਹਿੰਦੇ ਨਹੀਂ, ਪਰ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਬਦਲਦਾ ਜਾਂਦਾ। ਅਗੇਨ ਇਹ ਵੀ ਜੀਵਨ ਜਾਚ ਦਾ ਹਿੱਸਾ। ਬਹੁਤੇ ਬੰਦੇ ਕਹਿੰਦੇ ਬਾਹਲੇ ਚੱਕਰਾਂ 'ਚ ਪੈਣ ਦੀ ਕੀ ਲੋੜ ਆ, ਸਵੇਰੇ ਉੱਠ ਕੇ ਹੈਵੀ ਜਿਹਾ ਕਰੋ ਬ੍ਰੇਕਫਾਸਟ, ਕੰਮ ਕਰੋ 8-10 ਘੰਟੇ ਲਾਓ, ਮੌਜ ਨਾਲ ਜ਼ਿੰਦਗੀ ਜਿਉਂ। ਬਸ ਉਹ ਗੱਲ ਉਹਨਾਂ ਦੀ ਆਪਦੇ ਥਾਂ ਠੀਕ ਹੈ, ਪਰ ਹੁਣ ਜੇ ਬੰਦੇ ਨੂੰ ਕੰਮ ਹੀ ਨਾ ਮਿਲੇ ਤੇ ਮੌਜ ਨਾਲ ਕਿਵੇਂ ਜ਼ਿੰਦਗੀ ਜਿਉਂ ਲਊਗਾ? ਅੱਡ ਅੱਡ ਦੇਸ਼ਾਂ ਦੇ ਅੱਡ ਅੱਡ ਹਾਲਾਤ ਨੇ। ਇੱਕ ਸਾਡੇ ਜੀਵਨ ਜਾਚ ਇਹ ਵੀ ਆਉਂਦਾ ਵੀ ਕਿਸੇ ਨਾਲ ਲੜਨਾ ਝਗੜਨਾ ਨਹੀਂ ਚਾਹੀਦਾ ਹੈਗਾ, ਅਤੇ ਲੜਾਈ ਝਗੜੇ ਤਾਂ ਤੁਸੀਂ ਮੈਨੂੰ ਦੱਸੋ ਕਿਹੜੇ ਘਰ ਦੇ ਵਿੱਚ ਹੈ ਨਹੀਂ? ਪਹਿਲੀ ਗੱਲ, ਘਰ ਜਿਹਦਾ ਮੁੱਢ ਵੱਜਿਆ ਹੋਇਆ, ਦੋ ਪਰਿਵਾਰਾਂ 'ਚੋਂ ਇੱਕ 'ਚੋਂ ਲੜਕਾ ਹੈ, ਇੱਕ 'ਚੋਂ ਲੜਕੀ ਆਈ ਹੈ, ਦੋਨਾਂ ਦੇ ਫੈਮਿਲੀ ਬੈਕਗਰਾਊਂਡ ਅੱਡ ਨੇ, ਦੋਨੇ ਅਲੱਗ ਅਲੱਗ ਮਤਲਬ ਅੱਡ ਅੱਡ ਧਰਾਤਲ 'ਤੇ ਖੜ੍ਹੇ ਨੇ, ਦੋਨਾਂ ਦੇ ਵਿਚਾਰ ਅਲੱਗ ਨੇ, ਜੇ ਵਿਚਾਰ ਅਲੱਗ ਨੇ ਤਾਂ ਲੜਾਈ ਝਗੜਾ ਤਾਂ ਹੋਊਗਾ ਹੀ। ਦੁਨੀਆਂ ਦਾ ਇੱਕ ਵੀ ਘਰ ਨਹੀਂ ਜਿੱਥੇ ਲੜਾਈ ਝਗੜਾ ਮੂੰਹ ਮਟਾ ਨਹੀਂ ਹੁੰਦਾ। ਅਤੇ ਆਈਡੀਅਲੀ ਸਾਨੂੰ ਦੱਸਿਆ ਗਿਆ ਵੀ ਅਸਲ ਦੇ ਵਿੱਚ ਆਦਰਸ਼ ਘਰ ਹੋਇਆ ਜਿੱਥੇ ਲੜਾਈ ਝਗੜਾ ਨਹੀਂ ਹੁੰਦਾ। ਲੜਾਈ ਝਗੜੇ ਦੇ ਅੱਡ ਅੱਡ ਰੂਪ ਹੁੰਦੇ ਆ, ਕਈ ਵਾਰੀ ਬਹਿਸ ਵਿਚਾਰ ਚਰਚਾ ਨੂੰ ਵੀ ਲੜਾਈ ਝਗੜਾ ਮੰਨ ਲਿਆ ਜਾਂਦਾ, ਕਈ ਵਾਰੀ ਘਸੁੰਨ ਮਾਰਨ ਨੂੰ ਵੀ ਲੜਾਈ ਝਗੜਾ ਨਹੀਂ ਮੰਨ ਲਿਆ, ਕਹਿੰਦੇ ਜੀ ਲਾਡ ਕਰਦੇ ਆ ਤਾਂ ਕੋਈ ਗੱਲ ਨਹੀਂ, ਅੱਜ ਲੜ ਪਏ ਤੇ ਕੱਲ੍ਹ ਨੂੰ ਫਿਰ ਹੋ ਜੇ। ਹਸਬੈਂਡ ਵਾਈਫ ਦੇ ਵਿੱਚ ਲੜਾਈ ਕਾਹਦੀ ਲੜਾਈ ਹੁੰਦੀ ਆ ਜੀ, ਭਾਵੇਂ ਇੱਕ ਦੂਜੇ ਦੇ ਵਾਲ ਪੱਟੀ ਜਾਂਦੇ ਹੋਣ, ਕਹਿਣਾ ਨਾ ਇਹ ਕਾਹਦੀ ਲੜਾਈ ਆ, ਭੈਣ ਭਰਾਵਾਂ ਦੇ ਵਿੱਚ ਲੜਾਈ ਕਾਹਦੀ ਆ, ਭਾਵੇਂ ਇੱਕ ਦੂਜੇ ਦੇ ਘਸੁੰਨ ਮਾਰ ਦਿਓ ਅਤੇ ਉਦੋਂ ਬਾਅਦ ਫਿਰ ਇੱਕੋ ਜੇ। ਮਤਲਬ ਲੜਾਈ ਝਗੜਾ ਤਾਂ ਹੈਗਾ ਹੀ ਆ ਨਾ। ਇਸ ਕਰਕੇ ਦੋਸਤੋ ਜੀਵਨ ਜਾਚ ਬਾਰੇ ਅਸੀਂ ਬਹੁਤ ਕਿਤਾਬਾਂ ਪੜ੍ਹਦੇ ਹਾਂ, ਮੈਂ ਵੀ ਸੁਣਦਾ, ਓਸ਼ੋ ਨੂੰ ਸੁਣਦਾ, ਮੈਂ ਰਜਨੀਸ਼ ਓਸ਼ੋ ਨੂੰ। ਅਲੱਗ ਅਲੱਗ ਕਲਚਰ ਦੇ ਵਿੱਚ ਜਿਹੜੀਆਂ ਟਰਾਂਸਲੇਟ ਕਰਕੇ ਬੁੱਕਸ ਲਿਖੀਆਂ ਉਹ ਵੀ ਕਿਤੇ ਕਿਤੇ ਪੜ੍ਹ ਲਈਦੀਆਂ, ਆਰਟੀਕਲ ਵੀ ਪੜ੍ਹ ਲਈਦੇ ਆ, ਇੱਥੇ ਰੇਡੀਓ 'ਤੇ ਤੁਹਾਡੇ ਨਾਲ ਸਾਂਝੀਆਂ ਵੀ ਕਰ ਲਈਦੀਆਂ ਗੱਲਾਂ। ਪਰ ਕੋਈ ਜਾਣੀ ਕਹਿ ਲਓ ਵੀ ਸਾਰ ਤੱਤ ਕੱਢ ਕੇ ਰੱਖਣਾ ਨਾ, ਜਿਵੇਂ 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 ਲੋਕ ਵੰਡੇ ਹੋਏ ਨੇ ਅੱਡ ਅੱਡ ਕਲਚਰ ਦੇ ਵਿੱਚ, ਅੱਡ ਅੱਡ ਰਿਲੀਜਨ ਦੇ ਵਿੱਚ, ਅੱਡ ਅੱਡ ਗਰੁੱਪਾਂ ਦੇ ਵਿੱਚ, ਮੈਨੂੰ ਚੰਗੇ ਨਹੀਂ ਲੱਗਦੇ। ਮੈਨੂੰ ਲੱਗਦਾ ਇਹਨਾਂ ਦੇ ਆਪੋ ਆਪਣੇ ਸੈਕਟ ਬਣੇ ਹੋਏ ਨੇ, ਮਾਇੰਡ ਕਲੋਜ਼ ਹੋਏ ਹੋਏ ਨੇ। ਪਤਾ ਸਾਰਿਆਂ ਨੂੰ ਆ ਬਈ ਜਿੱਥੇ ਅਸੀਂ ਜਿਹੜੇ ਗਰੁੱਪ ਦੇ ਵਿੱਚ ਹੈਗੇ ਹਾਂ ਨਾ, ਇਹ ਮੁਕੰਮਲ ਨਹੀਂ ਹੈਗਾ, ਕੰਪਲੀਟ ਨਹੀਂ ਆਪਣੇ ਆਪ ਦੇ ਵਿੱਚ, ਅਤੇ ਬੰਦਾ ਹਰੇਕ ਆਪੋ ਆਪਣੀ ਜੀਵਨ ਜਾਚ ਜਿਉਂ ਰਿਹਾ। ਮੈਨੂੰ ਲੱਗਦਾ ਜਿਹੜੇ ਉਹਨਾਂ ਨੇ ਐਥਿਕਸ ਅਤੇ ਮੋਰਲਸ ਰੱਖੇ ਹੋਏ ਨੇ, ਜਿੰਨੀਆਂ ਕੁ ਉਹਨਾਂ ਨੇ ਬੰਦਿਸ਼ਾਂ ਲਾਈਆਂ, ਡਿਸਿਪਲਨ ਲਾਏ ਹੋਏ ਨੇ, ਅੱਡ ਅੱਡ ਗਰੁੱਪਾਂ ਨੇ, ਬੰਦਿਸ਼ਾਂ ਲੱਗਦੀਆਂ ਤਾਂ ਮਾੜੀਆਂ ਨੇ। ਫੋਰ ਐਗਜ਼ਾਮਪਲ ਜੇ ਕੋਈ ਸੈਕਟ ਆ ਜਿਹੜਾ ਉਹ ਕਹਿੰਦਾ ਸ਼ਰਾਬ ਨਹੀਂ ਪੀਣੀ ਚਾਹੀਦੀ, ਪੀਂਦੇ ਤਾਂ ਹੁਣ ਸਾਰੇ ਹੀ ਨੇ, ਥੋੜ੍ਹੇ ਹੀ ਨੇ ਜਿਹੜੇ ਨਹੀਂ ਪੀਂਦੇ। ਜੇ ਉਹ ਆਪੋ ਆਪਣੇ ਗਰੁੱਪਾਂ ਦੀ ਮੰਨਣ ਲੱਗਣ ਤਾਂ ਮੇਰੇ ਖਿਆਲ ਠੇਕੇ ਨਾਲ ਚੱਲਣ। ਪਹਿਰਾਵੇ ਤਾਂ ਬੜਾ ਰੌਲਾ ਪੈਂਦਾ ਬਹੁਤ ਵਾਰੀ, ਕਹਿੰਦੇ ਜੀਵਨ ਜਾਚ 'ਚ ਆਉਂਦਾ ਵੀ ਪਹਿਰਾਵਾ ਜਿਹੜਾ ਇਹੋ ਜਿਹਾ ਹੋਣਾ ਚਾਹੀਦਾ, ਅਤੇ ਜਦੋਂ ਆਪਣੇ ਆਪ ਨੂੰ ਵਿਖਾਉਣਾ ਹੋਵੇ ਫਿਰ ਉਹ ਜੀਵਨ ਜਾਚ ਪਾਸੇ ਚਲੀ ਜਾਂਦੀ ਹੈ। ਚਲੋ ਕਾਫੀ ਗੱਲਾਂ ਕਰ ਲਈਆਂ ਆਪਾਂ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਅਤੇ ਫਿਰ ਆਪਾਂ ਨਾ ਅੱਜ ਵੀ ਲਖਵੀਰ ਬਰਾੜ ਜੀ ਨੂੰ ਆਪਾਂ ਲਾਈਨ 'ਤੇ ਲੈਣਾ, ਅਤੇ ਰਾਜਪਾਲ ਬਰਾੜ ਤਾਂ ਵੀਰਵਾਰ ਨੂੰ ਆਉਂਦੇ ਹੀ ਹੁੰਦੇ ਨੇ, ਅਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਲਓ ਜੀ ਲਖਵੀਰ ਬਰਾੜ
ਪੀਜ਼ਾ ਡੀਪੋ ਦਾ ਪੀਜ਼ਾ, ਪੀਜ਼ਾ ਡੀਪੋ ਦਾ ਪੀਜ਼ਾ। ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼। ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711।
ਦੈਟਸ 310-9711।
ਪੀਜ਼ਾ ਡਿਪੂ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478। ਸਰਵਲੋਕ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400, 905-453-1400।
ਇੱਕ ਵਾਰੀ ਫਿਰ ਨੇ ਕਿਹਾ ਸਵਾਗਤ ਜੀ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਮੰਗਲਵਾਰ ਨੂੰ ਵੀ ਆਪਾਂ ਗੱਲ ਕੀਤੀ ਸੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਗੜ੍ਹ ਇਹ ਅੱਡਾ ਹੈ ਜੀ, ਉੱਥੇ ਜਦੋਂ ਆਪਾਂ ਬਾਘੇ ਪੁਰਾਣੇ ਤੋਂ ਕੋਟਕਪੁਰੇ ਨੂੰ ਜਾਂਦੇ ਹਾਂ ਨਾ, ਰੋਡੇ ਪਿੰਡ ਦੇ ਨਾਲ, ਰੋਡਿਆਂ ਅਤੇ ਵੈਰੋਕਿਆਂ ਦੇ ਵਿਚਾਲੇ ਮੇਨ ਸੜਕ ਦੇ ਉੱਤੇ ਪੈਂਦਾ, ਇਹਨੂੰ ਗੁਰੂ ਤੇਗ ਬਹਾਦਰਗੜ੍ਹ ਕਹਿੰਦੇ ਆ। ਇੱਥੇ ਇੱਕ ਸੀਨੀਅਰ ਸੈਕੰਡਰੀ ਸਕੂਲ ਹੈਗਾ, ਇੱਕ ਇੱਥੇ ਪੋਲੀਟੈਕਨਿਕ ਕਾਲਜ ਹੈਗਾ, ਅਤੇ ਰੋਡੇ ਪਿੰਡ ਤੋਂ ਲਖਵੀਰ ਬਰਾੜ ਜੀ ਜਿਹੜੇ ਕਿ ਇੱਥੇ ਸਾਡੇ ਇੰਸ਼ੋਰੈਂਸ ਬ੍ਰੋਕਰ ਨੇ, ਹੁਣ ਸਾਡੇ ਨਾਲ ਨੇ, ਉਹ ਪਿੰਡ ਵਾਲਿਆਂ ਨੇ ਪ੍ਰੋਗਰਾਮ ਬਣਾਇਆ ਹੋਇਆ ਕੋਈ ਸਕੂਲ ਦੇ ਸੰਬੰਧੀ, ਅਤੇ ਉਹਦੇ ਬਾਰੇ ਗੱਲਬਾਤ ਕਰਨੀ ਆ। ਹਾਂਜੀ ਬਰਾੜ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ?
ਵਧੀਆ ਜੀ। ਤੁਹਾਡੇ ਸਮੂਹ ਸਰੋਤਿਆਂ ਨੂੰ, ਨਗਾਰਾ ਰੇੜਕਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਬਰਾੜ ਸਾਹਿਬ ਧੰਨਵਾਦ, ਤੁਸੀਂ ਮੁੱਢ ਬੰਨ ਹੀ ਦਿੱਤਾ ਜੀ। ਗੁਰੂ ਤੇਗ ਬਹਾਦਰਗੜ੍ਹ ਏਰੀਏ ਦੇ ਵਿੱਚ ਇੱਕ ਡਿਗਰੀ ਕਾਲਜ, ਇੱਕ ਇੰਜੀਨੀਅਰਿੰਗ ਕਾਲਜ ਤੇ ਇਹ ਸੀਨੀਅਰ ਸੈਕੰਡਰੀ ਸਕੂਲ ਬਹੁਤ ਜ਼ਿਆਦਾ ਪੁਰਾਣਾ ਅਸਟੈਬਲਿਸ਼ ਹੋਇਆ ਜੀ ਇਹ।
ਹਾਂਜੀ।
ਤੇ ਇਹਦੇ ਸੰਬੰਧੀ ਜਿਹੜੇ ਪਿੰਡ ਦੇ ਜਿੰਨੇ ਵੀ ਆਪਣੇ ਸੀਨੀਅਰ ਸੱਜਣ ਹੈਗੇ ਆ ਜਾਂ ਜਿੰਨੇ ਐਕਟਿਵ ਵੀਰ ਹੈਗੇ ਆ, ਉਹਨਾਂ ਨੇ ਇੱਕ ਮੀਟਿੰਗ ਕਾਲ ਕੀਤੀ ਆ ਜੀ 24 ਸਪਤੰਬਰ ਨੂੰ, ਅੰਡਾਰੀਓ ਖਾਲਸਾ ਦਰਬਾਰ, ਡਿਕਸੀ ਗੁਰੂ ਘਰ ਆਪਾਂ ਕਹਿ ਦਿੰਦੇ ਹਾਂ। ਤੇ ਉੱਥੇ ਜਿੰਨੇ ਵੀ ਇਲਾਕੇ ਨਾਲ ਸੰਬੰਧਿਤ ਜਾਂ ਰੋਡੇ ਸਕੂਲ ਦੇ ਵਿੱਚ ਜਿੰਨੇ ਵੀ ਵੀਰ ਪੜ੍ਹਦੇ ਰਹੇ ਆ ਤੇ ਵੀਰਾਂ ਭੈਣਾਂ, ਉਹ ਸਾਰਿਆਂ ਨੂੰ ਬੇਨਤੀ ਆ ਜੀ, ਉਹ ਆ ਕੇ ਤੇ ਉਹਦੇ ਵਿਕਾਸ ਸੰਬੰਧੀ ਇੱਕ ਪ੍ਰੋਗਰਾਮ ਉਡੀਕਿਆ ਜਾ ਰਿਹਾ। ਆਲਰੇਡੀ ਵੈਸੇ ਉੱਥੇ 'ਚ ਕਾਰਜ ਚੱਲ ਰਹੇ ਆ ਜੀ, ਤੇ ਉਹਦੇ ਸੰਬੰਧੀ ਹੋਰ ਸੁਝਾਅ ਲੈਣੇ ਕਿ ਇਹਨੂੰ ਆਪਾਂ ਹੋਰ ਬਿਹਤਰੀਨ ਤਰੀਕੇ ਦੇ ਨਾਲ ਉਸ ਇਲਾਕੇ ਦੇ ਵਿੱਚ ਵਿੱਦਿਆ ਦੀ ਆਪਾਂ ਰੋਸ਼ਨਾਈ ਕਿੱਦਾਂ ਕਰ ਸਕਦੇ ਹਾਂ। ਸੋ ਇਸ ਕਰਕੇ 24 ਸਤੰਬਰ ਨੂੰ ਅੰਟਾਰੀਓ ਖਾਲਸਾ ਦਰਬਾਰ, ਡਿਕਸੀ ਗੁਰੂ ਘਰ ਸਮੂਹ, ਗੁਰੂ ਤੇਗ ਬਹਾਦਰਗੜ੍ਹ ਰੋਡੇ ਸਕੂਲ ਦੇ ਇਲਾਕਾ ਨਿਵਾਸੀਆਂ ਨੂੰ, ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਵੀ ਉੱਥੇ ਪਹੁੰਚ ਕੇ ਆਪਣੇ ਵਿਚਾਰ ਜ਼ਰੂਰ ਦਿਓ ਜੀ।
ਤੁਹਾਡੇ ਇਸ ਅਮਰੀਕਾ ਤੋਂ ਵੀ ਆ ਰਹੇ ਨੇ ਪੁਰਾਣੇ ਸਟੂਡੈਂਟ ਜਿਵੇਂ ਡਾਕਟਰ ਚਮਕੌਰ ਬਰਾੜਾ, ਮੇਰਾ ਖਿਆਲ ਉਹਨਾਂ ਦਾ ਨਾਂ, ਜਿਹੜੇ ਟੋਰਾਂਟੋ 'ਚ ਰਹਿੰਦੇ ਨੇ।
ਹਾਂਜੀ ਹਾਂਜੀ, ਆਪਣੇ ਡਾਕਟਰ ਚਮਕੌਰ ਸਿੰਘ ਬਰਾੜ ਜੀ ਮੇਨ ਇਹਨਾਂ ਦੇ ਵਿੱਚ ਸੀਨੀਅਰ ਆਰਗੇਨਾਈਜ਼ਰ ਹੈਗੇ ਆ ਜੀ, ਉਹ ਕਾਫੀ ਦੇਖ ਰੇਖ ਕਰ ਰਹੇ ਆ ਜੀ, ਤੇ ਡਾਕਟਰ ਭਜਨ ਬਰਾੜ ਜੀ ਵੀ ਹੈਗੇ ਆ ਇਹਦੇ ਵਿੱਚ, ਤੇ ਡਾਕਟਰ ਆਪਣੇ ਸੋਰੀ ਡਾਕਟਰ ਲੋਹਰਾ ਸਿੰਘ ਬਰਾੜ ਆਪਣੇ, ਤੇ ਹੋਰ ਕਾਫੀ, ਜਿਸ ਤਰ੍ਹਾਂ ਮੈਂ ਕੁਛ ਕੰਟੈਕਟ ਨੰਬਰ ਵੀ ਦੇ ਦਿੰਦਾ ਜੀ ਉਹਦੇ ਨਾਲ, ਜਿਹੜਾ ਆਲ ਓਵਰ ਕੈਨੇਡਾ ਅਮਰੀਕਾ ਤੋਂ ਸਾਰੇ ਇਕੱਤਰਤਾ ਹੋ ਰਹੀ ਆ ਜੀ।
ਮੈਂ ਮੇਨ ਗੱਲ ਇਹੀ ਹੈ ਵੀ ਵੈਸੇ ਤਾਂ ਇਹ ਆ ਵੀ ਸਾਰੇ ਇਲਾਕਿਆਂ ਦੇ ਵਿੱਚ ਹੀ ਦੇਖੋ, ਸਰਕਾਰ ਨੇ ਤਾਂ ਵਿਦਿਆ ਦੇਣ ਤੋਂ ਹੱਥ ਆ ਜਿਹੜੇ ਪਿੱਛੇ ਖਿੱਚੇ ਹੋਏ ਆ, ਹੁਣ ਦੇ ਨਹੀਂ ਕਈ ਸਾਲਾਂ ਦੇ, ਵੀ ਚਲੋ ਜਿਹੜੇ ਇਹਨਾਂ ਪਿੰਡਾਂ 'ਚੋਂ, ਆਪਣੇ ਪਿੰਡਾਂ 'ਚੋਂ ਲੋਕ ਬਾਹਰ ਗਏ ਹੋਏ ਨੇ, ਉਹਨਾਂ ਦੀ ਮਦਦ ਦੇ ਨਾਲ ਜੇ ਬੱਚਿਆਂ ਨੂੰ ਉੱਥੇ ਵਿੱਦਿਆ ਮਿਲ ਸਕਦੀ ਆ। ਇਹ ਕਈ ਪਿੰਡਾਂ 'ਚ ਪ੍ਰੋਬਲਮ ਆ ਜੀ, ਫਿਰ ਪਿੰਡਾਂ ਵਾਲੇ ਜਿਹੜੇ ਬਾਹਰ ਬੈਠੇ ਹੁੰਦੇ ਨੇ ਉਹ ਮਦਦ ਕਰਕੇ ਟੀਚਰਸ ਵਗੈਰਾ ਰੱਖ ਲੈਂਦੇ ਨੇ, ਹੈ ਨਾ, ਉਹ ਫਿਰ ਵੀ ਸਰਕਾਰੀ ਸਕੂਲਾਂ ਦਾ ਕੰਮ ਥੋੜਾ ਬਹੁਤ ਚੱਲਦਾ ਰਹਿੰਦਾ। ਬਿਲਡਿੰਗ ਆ ਜਿਹੜੀ ਡਿੱਗ ਰਹੀ ਹੁੰਦੀ ਆ, ਸੁਧਾਰ ਕਰ ਦਿੰਦੇ ਨੇ, ਪਾਣੀ ਪੀਣ ਦੀਆਂ ਸਮੱਸਿਆਵਾਂ ਹੁੰਦੀਆਂ, ਕਈ ਵਾਰੀ ਕਿਸੇ ਵਿਸ਼ੇ ਦੇ ਟੀਚਰ ਨਹੀਂ ਹੁੰਦੇ, ਉਹਨਾਂ ਨੂੰ ਚਲੋ ਟੈਂਪਰੇਰੀ ਹਾਇਰ ਕਰ ਲੈਂਦੇ ਨੇ, ਇਹੋ ਜਿਹੀਆਂ ਮੇਰਾ ਖਿਆਲ ਪ੍ਰੋਬਲਮ ਤੁਸੀਂ ਉੱਥੇ ਡਿਸਕਸ ਕਰੋਗੇ, ਹੈ ਨਾ?
ਇਹਦੇ ਵਿੱਚ ਇਹ ਵੀ ਹੋਏਗਾ ਜੀ, ਅਸਲ ਚ ਪ੍ਰਾਂਤ ਸਾਹਿਬ ਕਾਫੀ ਇਹਦੇ ਵਿੱਚ ਤਾਂ ਬਿਲਡਿੰਗ ਬਹੁਤ ਪੁਰਾਣਾ, ਜ਼ਿਆਦਾ ਪੁਰਾਣਾ ਸਕੂਲ ਹੋਣ ਕਰਕੇ ਬਿਲਡਿੰਗ ਬਹੁਤ ਜ਼ਿਆਦਾ ਦੀ ਇਕਿਉਪਮੈਂਟ ਜਿਹੜੇ ਹੈਗੇ ਆ ਸਾਇੰਸ ਨਾਲ ਸੰਬੰਧਿਤ ਇਕਿਉਪਮੈਂਟ ਜਾਂ ਵੋਕੇਸ਼ਨ ਨਾਲ ਸੰਬੰਧਿਤ ਇਕਿਉਪਮੈਂਟ ਬਹੁਤ ਜ਼ਿਆਦਾ ਸਟੇਡੀਅਮ ਸਕੂਲ ਦੇ ਮਗਰਲੇ ਪਾਸੇ, ਤਾਂ ਉਹਦਾ ਜਾਣੀ ਕਿ ਉਸ ਇਲਾਕੇ ਦੇ ਵਿੱਚ ਆਪਾਂ ਉਹਨੂੰ ਵੱਡੇ ਪੱਧਰ ਤੇ ਜਿੱਦਾਂ ਹਾਈ ਕੁਆਲਿਟੀ ਸਕੂਲ ਦੇ ਤੌਰ ਤੇ ਉਹਨੂੰ ਆਪਾਂ ਵਰਤ ਸਕਦੇ ਹਾਂ ਜੀ।
ਹਾਂਜੀ ਹਾਂਜੀ,
ਤੇ ਉਹਦੇ ਸੰਬੰਧੀ ਹੋ ਰਿਹਾ ਜੀ। ਇਹਦੇ ਵਿੱਚ ਮੈਂ ਕੁਛ ਫੋਨ ਨੰਬਰ ਦੇਣੇ ਚਾਹਾਂਗਾ ਬਰਾੜ ਸਾਹਿਬ ਜੀ, ਕਿਸੇ ਵੀਰ ਭੈਣ ਨੇ ਕੰਟੈਕਟ ਕਰਨਾ ਹੋਵੇ ਤੇ।
ਹਾਂਜੀ ਹਾਂਜੀ
ਜੀ, ਬਹੁਤ ਜੀ। ਇਹਦੇ ਚ ਤੁਸੀਂ ਲਖਵਿੰਦਰ ਸਿੰਘ ਰੋਡੇ ਸੋਨੀ ਕ੍ਰੀਕ ਤੋਂ 905-512-2292 ਜੀ, ਤੁਸੀਂ ਪਰਮਜੀਤ ਬਰਾੜ ਦੇ ਨਾਲ ਅਮੈਰੀਕਾ ਤੋਂ 716-536-5260, ਜਾਂ ਤੁਸੀਂ ਬਲਜੀਤ ਸਿੰਘ ਸੌਂਦ ਰਾਜਿਆਣਾ 416-529-5300 ਤੇ ਬਲੌਰ ਸਿੰਘ ਬਰਾੜ ਕੋਟਲਾ ਮੇਹਰ ਸਿੰਘ ਵਾਲਾ 647-529-0664 ਜੀ, ਤੇ ਜਾਂ ਤੁਸੀਂ ਲਖਵੀਰ ਸਿੰਘ ਮੇਰੇ ਨਾਲ ਜਾਣੀ ਕਿ ਤੁਸੀਂ 647-449-9200 ਤੇ ਇਹਦੇ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਸੋ 24 ਸਤੰਬਰ ਨੂੰ 1 ਵਜੇ ਮੀਟਿੰਗ ਕਾਲ ਕੀਤੀ ਗਈ ਆ ਜੀ, ਕਮਿੰਗ ਐਤਵਾਰ ਨੂੰ ਜੀ, ਬਿਕਸੀ ਗੁਰਦੁਆਰਾ ਸਾਹਿਬ।
ਮਿਹਰਬਾਨੀ ਜੀ, ਧੰਨਵਾਦ ਬਹੁਤ ਬਹੁਤ
ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਦੋਸਤੋ, ਇਹ ਸਨ ਲਖਵੀਰ ਬਰਾੜ। ਆਲੇ ਦੁਆਲੇ ਜਿਹੜੇ ਪਿੰਡ ਨੇ ਜਿਵੇਂ ਵੈਰੋਕੇ, ਰਾਜਿਆਣਾ, ਸਮਾਲਸਰ, ਇਹ ਰੋਡੇ ਪਿੰਡ, ਨਾਲ ਹੀ ਪਿੰਡ ਲੰਡੇ ਰੋਡੇ ਲੰਡੇ ਪੈਂਦਾ, ਡਗਰੂ, ਇਹਨਾਂ ਪਿੰਡਾਂ 'ਚੋਂ ਵੈਸੇ ਦੂਰ ਦੂਰ ਤੋਂ ਇਸ ਸਕੂਲ ਦੇ ਵਿੱਚ ਪੜ੍ਹੇ ਹੋਏ ਨੇ। ਸਾਡੇ ਪਿੰਡ ਦੇ ਪ੍ਰੋਫੈਸਰ ਮਲਕੀਤ ਬਰਾੜ ਜੀ ਇਸੇ ਸਕੂਲ 'ਚੋਂ ਹੀ ਪੜ੍ਹੇ ਸੀ ਅਤੇ ਇੱਥੇ ਹੀ ਮਗਰੋਂ ਉਹਨਾਂ ਨੇ ਸ਼ਾਇਦ ਉਹ ਇਸ ਸਕੂਲ 'ਚ ਤਾਂ ਨਹੀਂ, ਕਾਲਜ 'ਚ ਪੜ੍ਹਦੇ ਰਹੇ ਨੇ, ਅਤੇ ਇੱਥੇ ਹੀ ਮਗਰੋਂ ਕੈਮਿਸਟਰੀ ਦੇ ਪ੍ਰੋਫੈਸਰ ਬਣੇ ਅਤੇ ਇੱਥੋਂ ਹੀ ਰਿਟਾਇਰ ਹੋਏ ਸੀ ਜੀ। ਦੂਰੋਂ ਲੋਕ ਇਸ ਥਾਂ ਦੇ ਪੋਲੀਟੈਕਨਿਕ ਕਾਲਜ ਦੇ ਬਹੁਤ ਵਿਦਿਆਰਥੀ ਨੇ, ਈਵਨ ਆਊਟ ਆਫ ਪੰਜਾਬ ਉਹ ਇੱਥੇ ਪੋਲੀਟੈਕਨਿਕ ਕਾਲਜ ਦੇ ਵਿੱਚ ਪੜ੍ਹਦੇ ਰਹੇ ਨੇ। ਸੜਕ ਦੇ ਉੱਤੇ, ਮੇਨ ਸੜਕ ਦੇ ਉੱਤੇ ਹੋਣ ਕਰਕੇ, ਸਹੂਲਤ ਹੋਣ ਕਰਕੇ ਬੱਸਾਂ ਦੀ, ਇੱਥੋਂ ਬੱਚੇ ਆ ਜਿਹੜੇ ਇੱਥੇ ਦੂਰ ਦੂਰ ਪੜ੍ਹਦੇ ਰਹੇ ਨੇ ਅਤੇ ਇੱਥੋਂ ਦੇ ਪੜ੍ਹੇ ਹੋਏ ਨਾ, ਕਈ ਥਾਵਾਂ 'ਤੇ ਖਿਲਰੇ ਹੋਏ ਨੇ ਜਾਣੀ, ਅਤੇ ਇਸ ਕਰਕੇ ਸੁਨੇਹਾ ਦੇਣਾ ਜਿਹੜਾ ਉਹ ਇਹ ਪਿੰਡ ਵਾਲਿਆਂ ਨੇ ਸਮਝਿਆ, ਜਿਹੜੇ ਦੂਰ ਬੈਠੇ ਨੇ ਕਹਿੰਦੇ ਜ਼ਰੂਰੀ ਆ ਜੀ, ਇਸ ਕਰਕੇ ਲਖਵੀਰ ਬਰਾੜ ਜੀ ਆਏ ਨੇ ਜੀ ਇੱਥੇ ਤੁਹਾਨੂੰ ਸੁਨੇਹਾ ਦੇਣ ਦੇ ਲਈ। ਜ਼ਰੂਰ ਜਿਹੜੇ ਇਹਨਾਂ ਪਿੰਡਾਂ ਦੇ ਨਜ਼ਦੀਕ ਨੇ, ਜਿਨ੍ਹਾਂ ਦਾ ਵਾਹ ਵਾਸਤਾ ਰਿਹਾ ਜੀ ਇਸ ਸਕੂਲ ਦੇ ਨਾਲ, ਅਤੇ ਉਹ ਜ਼ਰੂਰ ਪਹੁੰਚਿਓ ਜੀ। 647-499-9200 ਲਖਵੀਰ ਬਰਾੜ ਦਾ ਨੰਬਰ ਆ। ਬਾਕੀ ਇਹ ਹੈ ਵੀ ਜਦੋਂ ਕੋਈ ਇੱਕ ਪਿੰਡ ਵਾਲੇ ਕਿਸੇ ਸਕੂਲ ਨੂੰ ਇਸ ਤਰ੍ਹਾਂ ਚਲਾਉਣ ਦੀ ਗੱਲ ਕਰਦੇ ਨੇ, ਅਤੇ ਦੂਜੇ ਪਿੰਡਾਂ ਵਾਲਿਆਂ ਨੂੰ ਵੀ ਥੋੜ੍ਹੀ ਬਹੁਤ ਜਿਹੜੀ ਉਹਦੇ ਤੋਂ ਸੇਧ ਆ, ਜਿਹੜੀ ਰੋਸ਼ਨੀ ਮਿਲਦੀ ਹੈ, ਆਪਾਂ ਭਾਵੇਂ ਉਹ ਦੇਸ਼ ਛੱਡ ਕੇ ਆ ਗਏ ਹਾਂ ਜੀ, ਅਤੇ ਮੈਂਟਲੀ ਵੀ ਹੁਣ ਤਾਂ ਜਿਹੜੇ 20-25 ਸਾਲ ਇੱਥੇ ਆ ਗਏ ਉਹ ਮੈਂਟਲੀ ਵੀ ਇੱਥੇ ਹੀ ਵੱਸਦੇ ਨੇ, ਫਿਜ਼ੀਕਲ ਤਾਂ ਇੱਥੇ ਵੱਸਦੇ ਹੀ ਨੇ, ਪਰ ਫਿਰ ਵੀ ਮਾਨਸਿਕ ਤੌਰ 'ਤੇ ਕਾਫੀ ਵੱਡੀ ਗਿਣਤੀ 'ਚ ਲੋਕ ਆ ਜਿਹੜੇ ਅਜੇ ਉਹ ਭਾਵੇਂ ਇੱਥੇ ਵੱਸਦੇ ਨੇ ਫਿਜ਼ੀਕਲੀ, ਪਰ ਮਾਨਸਿਕ ਤੌਰ 'ਤੇ ਉਹ ਪੰਜਾਬ 'ਚ ਹੀ ਵਿਚਰਦੇ ਨੇ ਜੀ। ਉਹਨਾਂ ਦੇ ਮਨ ਦੇ ਵਿੱਚ ਇੱਕ ਫਿਕਰ ਜਿਹਾ ਹੁੰਦਾ ਵੀ ਚਲੋ ਅਸੀਂ ਤਾਂ ਸੋਹਣੀ ਜ਼ਿੰਦਗੀ ਇੱਥੇ ਬਤੀਤ ਕਰ ਰਹੇ ਹਾਂ, ਪਰ ਜੇ ਉੱਥੇ ਪੜ੍ਹਨ ਲਿਖਣ ਦਾ ਮਾਹੌਲ ਵਧੀਆ ਹੋਵੇ ਤਾਂ ਚੰਗੀ ਗੱਲ ਆ, ਕਿਸੇ ਨੂੰ ਰੁਜ਼ਗਾਰ ਮਿਲ ਸਕਦਾ, ਕਿਸੇ ਦੀ ਜ਼ਿੰਦਗੀ ਹੈ ਜਿਹੜੀ ਸੋਹਣੀ ਬਣ ਸਕਦੀ ਹੈ, ਇਸ ਕਰਕੇ ਚੰਗੀ ਗੱਲ ਆ ਦੋਸਤੋ। ਖਾਸ ਕਰਕੇ ਸਕੂਲਾਂ ਵਾਲੇ ਪਾਸੇ, ਵਿੱਦਿਆ ਵਾਲੇ ਪਾਸੇ ਆ ਜਿਹੜੀ ਉਹ ਜੇ ਤਰੱਕੀ ਕੀਤੀ ਜਾਵੇ, ਵੈਸੇ ਤਾਂ ਧਾਰਮਿਕ ਸਥਾਨਾਂ 'ਚ ਤਾਂ ਤਰੱਕੀ ਬਹੁਤ ਹੋਈ ਹੈ, ਮੈਂ ਇਹ ਗੱਲ ਅਕਸਰ ਹੀ ਕਹਿੰਦਾ ਹੁੰਦਾ ਵੀ ਧਾਰਮਿਕ ਸਥਾਨ ਜਾਂ ਕਬੱਡੀ ਖੇਡਣੀ ਹੋਵੇ ਜਾਂ ਮੇਲੇ ਲੱਗਦੇ ਹੋਣ, ਅਤੇ ਇੱਧਰਲੇ ਪਾਸੇ ਤਾਂ ਲੋਕ ਬਹੁਤ ਕੰਟਰੀਬਿਊਟ ਕਰਦੇ ਨੇ, ਪਰ ਸਕੂਲਾਂ ਵਾਲੇ ਪਾਸੇ ਸਾਡੇ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਘੱਟ ਆ। ਸਕੂਲਾਂ ਵਾਲੇ ਪਾਸੇ ਵੀ ਮਤਲਬ ਜਿਹੜਾ ਧਿਆਨ ਆ ਉਹ ਦੇਣਾ ਚਾਹੀਦਾ। ਵਿੱਦਿਆ ਦਾ ਦਾਨ ਜਿਹੜਾ ਸਭ ਤੋਂ ਵੱਡਾ ਦਾਨ ਹੁੰਦਾ ਜੀ, ਅਤੇ ਦਾਨ ਦੇਣ ਦੇ ਅੱਡ ਅੱਡ ਤਰੀਕੇ ਨੇ, ਸਮਾਂ ਕੱਢਣਾ, ਜਿਹੜੀ ਕੋਈ ਗੱਲਬਾਤ ਚੱਲ ਰਹੀ ਹੈ ਉਹਦੇ ਵਿੱਚ ਹਿੱਸਾ ਲੈਣਾ, ਉਹਦੇ 'ਚ ਪੋਜ਼ਿਟਿਵ ਸੁਝਾਅ ਦੇਣਾ, ਸਿੱਧੇ ਤੌਰ ਦੇ ਉੱਤੇ ਮਦਦ ਕਰਨੀ। ਕਈ ਪਿੰਡਾਂ 'ਚ ਇਸ ਤਰ੍ਹਾਂ ਹੋ ਰਿਹਾ ਜੀ, ਟੀਚਰ ਹੈ ਨਹੀਂ ਗੇ, ਸਰਕਾਰ ਦਾ ਭਰਤੀ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ ਟੀਚਰ ਉੱਥੇ, ਅਤੇ ਜੇ ਵੈਸੇ ਇੱਕ ਸੱਚਾਈ ਇਹ ਵੀ ਆ, ਤੁਸੀਂ ਭਾਵੇਂ ਮੰਨੋ ਭਾਵੇਂ ਨਾ ਮੰਨੋ, ਪਿੰਡਾਂ ਦੇ ਵਿੱਚ ਨਾ ਜੇ ਸਿੱਧੇ ਸਪਸ਼ਟ ਸ਼ਬਦਾਂ 'ਚ ਕਹਿਣਾ ਹੋਵੇ ਵੀ ਜੱਟਾਂ ਦੇ ਬੱਚੇ ਤਾਂ ਉਹ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਜਾਣੋ ਹੀ ਹਟ ਗਏ, ਮੈਂ ਬੜੀ 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 ਸੋਚ ਸਮਝ ਕੇ ਸਟੇਟਮੈਂਟ ਦਿੱਤੀ ਆ, ਕਿਸੇ ਨੂੰ ਇਤਰਾਜ਼, ਮੈਂ ਜਾਤ ਪਾਤ ਨੂੰ ਨਹੀਂ ਮੰਨਦਾ, ਪਰ ਜੋ ਸੱਚਾਈ ਆ ਉਹ ਤਾਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ, ਅਤੇ ਜਿਹੜੀਆਂ ਸੋ ਕਾਲਡ ਲੋਅਰ ਕਾਸਟ ਕਿਹਾ ਜਾਂਦਾ, ਜਿਹੜੇ ਗਰੀਬ ਨੇ ਜਾਂ ਬਾਹਰੋਂ ਆਏ ਪ੍ਰਵਾਸੀ ਮਜ਼ਦੂਰ ਨੇ, ਉਹਨਾਂ ਦੇ ਬੱਚੇ ਪੜ੍ਹਦੇ ਨੇ। ਇਸ ਕਰਕੇ ਦੇਖੋ, ਆਰਥਿਕ ਸਾਧਨ ਜੱਟਾਂ ਕੋਲ ਕੰਪੈਰੇਟਿਵਲੀ ਵੱਧ ਨੇ, ਊਂ ਤਾਂ ਚਲੋ ਜਿਹੜਾ ਕਿਸਾਨੀ ਦਾ ਕਿੱਤਾ ਉਹ ਵੀ ਘਾਟੇ 'ਚ ਜਾ ਰਿਹਾ, ਪਰ ਫਿਰ ਵੀ ਉਹ ਕੋਸ਼ਿਸ਼ ਕਰਦੇ ਆ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਦੇ, ਉਹਨਾਂ ਕੋਲ ਫਿਰ ਵੀ ਸਾਧਨ ਹੈਗੇ ਨੇ, ਦੂਜਿਆਂ ਕੋਲ ਹੈ ਨਹੀਂ, ਜਿਹੜੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਨੇ ਉਹਨਾਂ ਕੋਲ ਸਾਧਨ ਹੈ ਨਹੀਂ। ਇਸ ਕਰਕੇ ਹੋਰ ਵੀ ਜ਼ਰੂਰੀ ਹੋ ਜਾਂਦਾ ਬਈ ਅਸੀਂ ਵੱਡੇ ਵੱਡੇ ਮਤਲਬ ਬਿਆਨ ਤਾਂ ਦਿੰਦੇ ਹਾਂ ਵੀ ਮਦਦ ਸਾਰਿਆਂ ਦੀ ਕਰਨੀ ਚਾਹੀਦੀ ਹੈ, ਸਾਰਿਆਂ ਦੀ ਕਰਨੀ ਚਾਹੀਦੀ, ਪਰ ਜਿਹਨੂੰ ਮਦਦ ਦੀ ਸਹੀ ਮਾਨਿਆਂ ਦੇ ਵਿੱਚ ਲੋੜ ਹੁੰਦੀ ਹੈ, ਜਿੱਥੇ ਮਦਦ ਜਾਣੀ ਚਾਹੀਦੀ ਹੈ, ਉੱਥੇ ਬਹੁਤੀ ਵਾਰੀ ਸਾਡੀ ਮਦਦ ਆ ਜਿਹੜੀ ਜਾਂਦੀ ਨਹੀਂ। ਵੈਸੇ ਦਿਆਲੂ ਬੜੇ ਨੇ ਪੰਜਾਬੀ, ਇਹ ਜੀ ਗੱਲ ਨਹੀਂ, ਮੈਂ ਜਿਵੇਂ ਕਿਹਾ ਨਾ ਮੈਚ ਹੋਣੇ ਹੋਣ, ਟੂਰਨਾਮੈਂਟ ਹੋਣੇ ਹੋਣ, ਕਿਤੇ ਅਖਾੜੇ ਲੱਗਣੇ ਹੋਣ, ਲੱਖਾਂ ਰੁਪਈਏ ਵਹਾ ਦਿੰਦੇ ਨੇ, ਪਰ ਜੇ ਕੋਈ ਕਹੇ ਵੀ ਭਾਈ ਇੱਥੇ ਕੋਈ ਨਹੀਂ 5-7 ਹਜ਼ਾਰ ਰੁਪਈਆ ਮਹੀਨੇ ਦਾ, ਜਾਣੀ 10,000 ਰੁਪਈਆ ਮਹੀਨੇ ਦਾ ਵੀ, ਸਾਲ ਦਾ 1,20,000 ਬਣਿਆ ਵੀ ਟੀਚਰ ਰੱਖਣਾ, ਅਤੇ ਸਾਰੇ ਪੈਰ ਆ ਜਿਹੜੇ ਪਿੱਛੇ ਨੂੰ ਖਿੱਚਣ ਲੱਗ ਜਾਂਦੇ ਨੇ। ਇਹਦੇ ਬਾਰੇ ਸੋਚਣਾ ਚਾਹੀਦਾ ਦੋਸਤੋ। ਕਿਸੇ ਨੇ ਕਿਹਾ ਵੀ ਸਟੈਂਡਰਡ ਆਫ ਲਿਵਿੰਗ ਆ ਜਿਹੜਾ ਨਾ ਉਹ ਤਾਂ ਰੇਜ਼ ਕਰਨ ਅਸੀਂ ਸਾਰੇ ਧਿਆਨ ਦਿੰਦੇ ਹਾਂ, ਇੱਥੇ ਆ ਕੇ ਸਟੈਂਡਰਡ ਆਫ ਲਿਵਿੰਗ ਸਾਡਾ ਨਾ ਉੱਚਾ ਹੋ ਜਾਂਦਾ, ਪਰ ਸਟੈਂਡਰਡ ਆਫ ਗਿਵਿੰਗ ਆ ਨਾ ਜਿਹੜਾ ਉਹ ਵੀ ਰੇਜ਼ ਕਰਨਾ ਚਾਹੀਦਾ। ਜੇ ਤੁਸੀਂ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਸੁਧਾਰਨ ਲਈ ਕਿਸੇ ਨੂੰ ਕਿਤੇ 2 ਰੁਪਈਏ ਦਿੱਤੇ ਸੀ, ਜੇ ਅੱਜ ਅਸੀਂ ਸਮਰੱਥਾ ਦੇ ਵਿੱਚ ਹਾਂ ਤਾਂ 10 ਰੁਪਈਏ ਦੇ ਦਈਏ, 100 ਰੁਪਈਏ ਵੀ ਦੇ ਦਈਏ, ਕੋਈ ਫਰਕ ਨਹੀਂ ਪੈਂਦਾ। ਬਾਕੀ ਜੀ ਭਗਤ ਕਬੀਰ ਨੂੰ ਤਾਂ ਅਸੀਂ ਹੁਣ ਸਾਰੇ ਹੀ ਕਹਿੰਦੇ ਹਾਂ, ਮੰਨਦੇ ਵੀ ਹਾਂ, ਗੁਰਬਾਣੀ ਸਭ ਤੋਂ ਵੱਧ ਸ਼ਲੋਕ ਭਗਤ ਕਬੀਰ ਦੇ ਹੀ ਨੇ, ਅਤੇ ਭਗਤ ਕਬੀਰ ਜੀ ਨੇ ਕਿਸੇ ਵੇਲੇ ਕਿਹਾ ਸੀ, ਚਿੜੀ ਚੋਂਚ ਭਰ ਲੈ ਗਈ ਨਦੀ ਨਾ ਘਟਿਓ ਨੀਰ, ਦਾਨ ਦੀਏ ਤੋਂ ਧਨ ਨਾ ਘਟੇ, ਕਹਿ ਗਏ ਭਗਤ ਕਬੀਰ। ਭਾਵੇਂ ਕਿ ਦਾਨ ਦੇਣ ਨਾਲ, ਮੈਂ ਪਹਿਲਾਂ ਹੀ ਕਹਿ ਕੱਢਿਆ ਗਰੀਬੀ ਨਹੀਂ ਘਟਦੀ, ਪਰ ਦਾਨ ਦੇਣ ਦੇ ਨਾਲ ਜਿਹੜੀ ਅਮੀਰੀ ਆ ਨਾ ਉਹਦੇ 'ਚ ਵੀ ਕੋਈ ਫਰਕ ਨਹੀਂ ਪੈਂਦਾ, ਪੈਸੇ ਨਹੀਂ ਘਟਦੇ ਦਾਨ ਦੇਣ ਨਾਲ। ਅਤੇ ਦਾਨ ਆ ਜਿਹੜਾ ਸੋਹਣੀ ਥਾਂ 'ਤੇ, ਵਾਜਬ ਥਾਂ 'ਤੇ, ਜਿੱਥੇ ਦਾਨ ਦਾ ਥੋੜ੍ਹਾ ਦਾ ਮੁੱਲ ਪਵੇ ਉੱਥੇ ਦੇਣਾ ਚਾਹੀਦਾ। ਮੈਂ ਵੈਸੇ ਓਨੈਸਟਲੀ ਕਹਿੰਦਾ, ਮੈਂ ਕਦੇ ਕਿਸੇ ਧਾਰਮਿਕ ਸਥਾਨ 'ਤੇ ਉੱਤੇ ਜਾਂ ਹੋਰ ਇਸ ਤਰ੍ਹਾਂ ਨਹੀਂ ਮਤਲਬ ਕੋਈ ਵਕਾਲਤ ਕਰਦਾ। ਹਾਂ, ਜਿਹੜੇ ਧਾਰਮਿਕ ਸਥਾਨਾਂ 'ਤੇ ਨਾਲ ਦੀ ਨਾਲ ਸਮਾਜਿਕ ਕੰਮ ਹੁੰਦੇ ਨੇ, ਰੋਗੀਆਂ ਦੀ ਮਤਲਬ ਦੇਖਭਾਲ ਕੀਤੀ ਜਾਂਦੀ ਆ, ਲੰਗਰ ਛਕਾਇਆ ਜਾਂਦਾ ਭੁੱਖਿਆਂ ਨੂੰ, ਜਿੱਥੇ ਸੱਚੀ ਮੁੱਚੀ ਕਿਸੇ ਦੀ ਮਦਦ ਕੀਤੀ ਜਾਂਦੀ, ਉਸ ਧਾਰਮਿਕ ਸਥਾਨ ਨੂੰ ਵੀ ਤੁਸੀਂ ਮਦਦ ਦੇ ਦਿਓ, ਬਹੁਤ ਵਧੀਆ ਗੱਲ ਆ, ਹੈ ਨਾ। ਪਰ ਜੇ ਹੁਣ ਕੋਈ ਬਿਲਡਿੰਗ ਆ ਜਿਹੜੀ ਉਹ ਹੁਣ 13 ਫੁੱਟ ਉੱਚੀ ਬਣੀ ਆ, ਅਤੇ ਉਹਨੂੰ ਤੁਸੀਂ ਕਹਿਣ 19 ਫੁੱਟ ਉੱਚੀ ਬਣਾਉਣੀ ਆ ਅਗਲੇ ਸਾਲ, ਅਤੇ ਉਹਦੇ ਲਈ ਦਾਨ ਦੇ ਦਿਓ, ਇਹ ਜਿਹਾ ਦਾਨ ਭਾਵੇਂ ਨਾ ਹੀ ਦਿਓ, ਬਾਕੀ ਮਰਜ਼ੀ ਤੁਹਾਡੀ ਆ, ਜੇ ਪੈਸੇ ਹੈਗੇ ਤਾਂ ਭਾਵੇਂ ਵੈਸੇ ਹੀ ਸਿੱਟਿਆ, ਉਹ ਗੱਲ ਹੋਰ ਆ, ਪਰ ਆਪਾਂ ਵਿੱਦਿਆ ਦੀ ਗੱਲ ਆ ਜਿਹੜੀ ਸਭ ਤੋਂ ਵੱਡਾ ਦਾਨ, ਜੇ ਕੋਈ ਤੁਹਾਡੇ ਪੈਸੇ ਨਾਲ ਵਿੱਦਿਆ ਹਾਸਲ ਕਰ ਜੇ ਤੇ ਉਹ ਸਭ ਤੋਂ ਵੱਡਾ ਦਾਨ ਆ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ, ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ, 16 ਇੰਟਰ ਮੋਡਲ ਡਰਾਈਵ। ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, ਤੁਸੀਂ ਜੇ ਨਵੀਂ ਕਿਚਨ ਬਣਾਉਣੀ ਆ ਤੇ ਇੱਕ ਵਾਰੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ ਜੀ, 905-673-2872, 905-673-2872 ਇਹਨਾਂ ਦਾ ਨੰਬਰ ਆ। ਕਈ ਵਾਰ ਤੁਸੀਂ ਕਸਟਮ ਬਿਲਡ ਘਰ ਬਣਾਉਣੇ ਆ, ਇੱਧਰੋਂ ਉੱਧਰੋਂ ਪੁੱਛਦੇ ਰਹਿੰਦੇ ਹੋ ਵੀ ਭਾਈ ਕਿਚਨ ਕੌਣ ਸੋਹਣੀ ਬਣਾਊਗਾ, ਟਾਈਲਾਂ ਕੌਣ ਵਧੀਆ ਲਾਉਂਦਾ, ਪਲੰਬਿੰਗ ਕਿਹੜਾ ਕਰਦਾ ਵਧੀਆ, ਤੇ ਕਿਚਨ ਬਣਾਉਣ ਵਾਲਿਆਂ ਦਾ ਨਾਂ ਨੋਟ ਕਰਕੇ ਰੱਖ ਲਓ ਜੀ, ਔਰਾ ਕਿਚਨਸ ਵਾਲੇ, ਇਹਨਾਂ ਦਾ ਕੀਤਾ ਹੋਇਆ ਕੰਮ ਵੇਖਣਾ ਤਾਂ ਤੁਸੀਂ ਇਹਨਾਂ ਨੂੰ ਫੋਨ ਕਰ ਲਓ, ਭਾਵੇਂ ਮੈਨੂੰ ਵੀ ਫੋਨ ਕਰ ਲਓ, ਮੈਨੂੰ ਵੀ ਪਤਾ ਕਈ ਥਾਵਾਂ 'ਤੇ ਇਹ ਗਏ ਨੇ ਜਿੱਥੇ, ਮੇਰੇ ਕੋਲ ਉਹਨਾਂ ਦੇ ਫੋਨ ਨੰਬਰ ਵੀ ਹੈਗੇ ਨੇ, ਕਿਉਂਕਿ ਸਾਥੋਂ ਇੱਥੇ ਕਾਲ ਕਰਕੇ ਲੋਕ ਪੁੱਛ ਲੈਂਦੇ ਨੇ ਇਹਨਾਂ ਦਾ ਨੰਬਰ, ਅਤੇ ਉਹ ਕਹਿੰਦੇ ਭਾਅ ਜੀ ਉਹਨਾਂ ਨੂੰ ਇਹ ਨੰਬਰ ਦੇ ਦਿਓ ਸਾਡਾ, ਵੀ ਸਾਡੇ ਨਾਲ ਕੰਟੈਕਟ ਕਰ ਲੈਣ। ਮੈਂ ਇੱਕ ਦੋ ਥਾਵਾਂ 'ਤੇ ਬਹੁਤ ਨੇੜੇ ਜਿਹੜੇ ਸਾਡੇ ਦੋਸਤ ਮਿੱਤਰ ਨੇ ਉਹਨਾਂ ਦੇ ਘਰ ਕਿਚਨ ਬਣੀਆਂ ਹੋਈਆਂ ਦੇਖੀਆਂ, ਨੰਬਰ ਦਿੱਤਾ ਇਹਨਾਂ ਦਾ, ਬਹੁਤ ਸੋਹਣਾ ਕੰਮ ਕੀਤਾ ਜੀ, ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਔਰਾ ਕਿਚਨ ਵਾਲੇ। 905-673-2872 ਇਹਨਾਂ ਦਾ ਨੰਬਰ, 905-673-2872। ਸਾਡੇ ਨਾਲ ਸਾਡੇ ਕਾਲਰ ਹਾਜ਼ਰ ਨੇ, ਮੇਰਾ ਖਿਆਲ ਬਲਵਿੰਦਰ ਸਿੰਘ ਵੀਰ ਜੀ ਹਾਜ਼ਰ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਵੀਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਵੀਰ ਜੀ ਦੇਖੋ ਜਿਹੜੀ ਖਬਰ ਤੁਸੀਂ ਪਹਿਲੋਂ ਕਈ ਵੀਜੇ ਦੀ ਉਹਨਾਂ ਨੇ ਕਰ ਦਿੱਤੀ ਆ, ਇਹ ਨੀ ਪਤਾ ਹੁਣ ਉਹਨਾਂ ਨੇ
ਇੱਕ ਸੱਜਣ ਮਿੱਤਰ ਕਹਿੰਦੇ ਕਹਿੰਦੇ ਤੁਸੀਂ ਜੀ ਘੰਟਾ ਲਾਉਣਾ ਸੀ, ਕਹਿੰਦੇ ਇਸ ਗੱਲ ਤੇ ਵੀ ਕੀ ਪੋਜੀਸ਼ਨ ਚੱਲ ਰਹੀ ਆ। ਮੈਂ ਕਿਹਾ ਇੱਕ ਦਿਨ ਪਹਿਲਾਂ ਨਾ, ਹਾਂਜੀ
ਇਹਦੇ ਵਿੱਚ ਇਹ ਵੇਖੋ ਹੁਣ ਜਿਹੜੇ ਲੋਕੀ ਬਿਲਕੁਲ ਵੀ ਖਾਲਿਸਤਾਨ ਦੇ ਖਿਲਾਫ਼ ਸੀਗੇ ਵੀਜ਼ਾ ਉਹਨਾਂ ਨੂੰ ਵੀ ਨੀ ਹੁਣ ਮਿਲਣਾ, ਜਿਹੜੇ ਵੀਰ ਹਿੰਦੂ ਜਿਹਨਾਂ ਨੇ ਕੜੇ ਪਾਏ ਸੀ ਸੈਲਫੀਆਂ ਤੇ ਉਹਨਾਂ ਨੇ ਵੀ ਭੇਜੀਆਂ ਹੋਣੀਆਂ, ਉਹ ਸਿੰਪੇਥਾਈਜ਼ਰ ਵੀਜ਼ਾ ਉਹਨਾਂ ਨੂੰ ਵੀ ਨੀ ਮਿਲਣਾ, ਕਿਸੇ ਨੂੰ ਨੀ ਮਿਲਣਾ, ਉਹਨਾਂ ਨੂੰ ਬਿਲਕੁਲ ਉਹਨਾਂ ਨੇ ਪੇਂਟ ਹੀ ਕਰ ਦੇਣਾ ਕਿ ਤੁਸੀਂ ਸਿੰਪੇਥਾਈਜ਼ਰ ਇਹਨੂੰ ਕਹਿ ਦਿੰਦੇ ਆ। ਜਿਵੇਂ ਦਿੱਲੀ 84 ਨੂੰ ਕੀ ਹੋਇਆ, ਉਹ ਕਹਿੰਦੇ ਸੀ ਜੀ ਉੱਥੇ ਮੈਨੂੰ ਇੱਕ ਬੰਦੇ ਨਾਲ ਗੱਲ ਹੋਈ ਬਾਅਦ ਚੋਂ ਕਹਿੰਦਾ ਇੱਥੇ ਤਾਂ ਜੀ ਜਿਹਨੇ ਕੜਾ ਪਾਇਆ ਸੀ ਬਾਬੇ ਨਾਨਕੀ ਫੁੱਟ ਲਾਈ ਸੀ ਉਹਨਾਂ ਦੀਆਂ ਕਾਰਾਂ ਉਹਨਾਂ ਨੇ ਸਾੜ ਦਿੱਤੀਆਂ, ਭਾਵੇਂ ਹਿੰਦੂ ਹੀ ਸੀਗੇ ਜੋ ਮਰਜ਼ੀ ਨੇ, ਉਹ ਚੱਕਰ ਇੱਥੇ ਇਹ ਇੱਥੋਂ ਅਕਲ ਦਾ ਪਤਾ ਲੱਗਦਾ ਨਾ। ਹੁਣ ਇੰਨੀ ਆਪਾਂ ਗੱਲਾਂ ਕਰ ਲਈ ਦੀਆਂ, ਅਕਲ ਨਾ ਦੀ ਤੇ ਚੀਜ਼ ਕਿਤੇ ਨਜ਼ਰ ਹੀ ਨੀ ਆ ਰਹੀ ਇੱਥੇ।
ਤੁਸੀਂ ਉਹੀ ਗੱਲ ਕੀਤੀ ਜਿਹਦੀ ਘਾਟ ਆ ਦੁਨੀਆਂ ਦੇ ਵਿੱਚ, ਹੁਣ ਗੱਲ ਤਾਂ ਇਹ ਆ
ਦੇਖੋ।
ਹਾਂਜੀ ਬੋਲੋ ਬੋਲੋ।
ਮਤਲਬ ਵੇਖੋ ਜਿੱਦਾਂ ਗਿਆਨ ਦੀ ਤੁਸੀਂ ਗੱਲ ਕੀਤੀ ਆ, ਮੈਂ ਨਾ ਬਹੁਤਾ ਧਾਰਮਿਕ ਨਹੀਂ ਹੈਗਾ, ਬਲਕਿ ਮੈਂ ਬਹੁਤ ਟਾਈਮ ਏਥੀਐਸਟ ਹੀ ਰਿਹਾ ਆਪਣੀ ਲਾਈਫ ਦੇ ਵਿੱਚ, ਏਥੀਐਸਟ ਵੀ ਅੰਡਰਸਟੇਟਮੈਂਟ ਹੋਊਗੀ, ਮੈਂ ਹੇਰਟਿਕ ਰਿਹਾ ਜਿਹੜੇ ਇੱਕ ਉਹ ਲਕਸ਼ਮਣ ਰੇਖਾ ਪਾਰ ਕਰ
ਜਾਂਦਾ,
ਤੇ ਮਤਲਬ ਮੈਂ ਕਦੀ ਕਦਾਈ ਮੈਨੂੰ ਦੋ ਕੁ ਲਾਈਨਾਂ ਸਕੂਲ ਦੇ ਟਾਈਮ ਤੋਂ ਯਾਦ ਹੈ ਜਿਹੜੀਆਂ ਆਪਣੇ ਕਰਿਕੁਲਮ ਦੇ ਵਿੱਚ ਆਉਂਦੀਆਂ ਸੀ ਬਾਬੇ ਨਾਨਕ ਬਾਰੇ, ਉਹਨਾਂ ਮੈਂ ਹਮੇਸ਼ਾ ਜ਼ਿੰਦਗੀ ਚ ਅਪਲਾਈ ਕੀਤਾ, ਇੱਕ ਤੇ ਆਪਣੇ ਹੱਥੀਂ ਆਪਣਾ ਆਪਣੀ ਕਾਰ ਸਵਾਰੀ। ਤੇ ਉਹ ਇੰਨੀਆਂ ਮਤਲਬ ਅਲਟੀਮੇਟ ਟਰੂਥ ਸੀ। ਹੁਣ ਬਾਬਾ ਨਾਨਕ ਇਹ ਵੀ ਕਹਿੰਦਾ ਵੀ ਨਾਨਕ ਮੂਸੇ ਗਿਆਨ ਵੀ ਹੋਣੀ ਗਾਏ ਖਾਏ ਗਿਆ ਜਮ ਕਾਲ, ਅਸੀਂ ਕਾਲ ਦੀਆਂ ਗੱਲਾਂ ਕਰੀਆਂ ਨੇ ਉਹਨੇ ਆਉਣਾ ਸਾਨੂੰ ਰੱਸਾ ਪਾ ਕੇ ਲੈਣਾ। ਬਾਬਾ ਕਹਿੰਦਾ ਜਮ ਕਾਲ ਜਿਹੜਾ ਨਾ ਆ ਜਿਹੜਾ ਟਾਈਮ ਲੰਘ ਰਿਹਾ ਇਹ ਅਸਲ ਜਮ ਹੈ ਨਾ, ਤੁਹਾਡੇ ਕੋਲ ਗਿਆਨ ਆ ਨਾ ਹੋਇਆ ਅਕਲ ਬਣਾ ਤੇ ਤੁਸੀਂ ਸਮਝ ਲਓ ਨਰਕ ਇੱਥੇ ਹੈ ਤੁਹਾਡਾ।
ਬਿਲਕੁਲ ਬਿਲਕੁਲ।
ਤੇ ਮਤਲਬ ਇਹ ਆ ਵੀ ਦੇਖੋ ਜਿਹੜੀ ਲਾਈਫ ਆ ਇਹ ਇਹਦੀ ਬਿਊਟੀ ਉਹ ਇਹ ਆ ਕਿ ਇੱਕ ਬੰਦੇ ਨੂੰ ਜਿਵੇਂ ਕਹਿੰਦੇ ਹੁੰਦੇ ਆ ਕੋਈ ਚੀਜ਼ ਮਾੜੀ ਲੱਗਦੀ ਦੂਜੇ ਨੂੰ ਉਹੀ ਚੰਗੀ ਲੱਗਦੀ ਆ, ਵਨ ਮੈਨਸ ਗਾਰਬੇਜ ਇਜ਼ ਅਦਰ ਮੈਨਸ ਟ੍ਰੈਜਰ। ਹਾਂਜੀ
ਹਾਂਜੀ ਹਾਂਜੀ।
ਤੇ ਮਤਲਬ ਜਿੱਦਾਂ ਆਪਾਂ ਕਹਿੰਦੇ ਹੁਣ ਜਿੱਦਾਂ ਕਹਿੰਦੇ ਵੀ ਜਿਹੜੇ ਬੰਦੇ ਹੁਣ ਪੰਡਾਲ ਚ ਜਾਂਦੇ ਉਹਦੇ ਮੇਲਾ ਵੇਖਣ ਜਾਂਦੇ ਉੱਥੇ ਉਹ ਦੂਜਾ ਮਿਊਜ਼ਿਕ ਤੇ ਸੁਣ ਨਹੀਂ ਸਕਦੇ, ਉਹ ਆਨੰਦ ਮੈਂ ਅਕਸਰ ਹੀ ਸੁਣਿਆ ਬਾਣੀ ਦਾ ਆਨੰਦ ਲੈ ਰਹੇ, ਬਾਣੀ ਦਾ ਥੋੜਾ ਮਿਊਜ਼ਿਕ ਦਾ ਆਨੰਦ ਲੈ ਰਹੇ, ਦੂਜਾ ਮਿਊਜ਼ਿਕ ਤੇ ਉਹਨਾਂ ਨੂੰ ਸੁਣਨਾ ਲਾਊਡ ਹੀ ਨਹੀਂ। ਜੇ ਹੁਣ ਗਾਣੇ ਕੰਧ ਤੇ ਰੇਡੀਓ ਲਾ ਕੇ ਖੜੇ ਬੈਠੇ ਹੁਣ ਕਹਿਣਾ ਬੰਦਾ ਆ ਬੁੱਢਾ ਜਿਹੜਾ ਨਾ ਦੇਖ ਲਓ ਵਿਗੜ ਗਿਆ, ਤੇ ਜੋ ਪੰਡਾਲ ਚ ਬੈਠਾ ਬਾਣੀ ਵੀ ਸੁਣ ਰਿਹਾ ਤੇ ਮਿਊਜ਼ਿਕ ਜਿਹੜਾ ਨਾ ਉਹ ਬੰਦੇ ਦੀ ਰੂਹ ਦੀ ਖੁਰਾਕ ਹੈ, ਉਹ ਉਹਨੂੰ ਸਬਕਾਨਸ਼ੀਅਸਲੀ ਉਹ ਵਧੀਆ ਲੱਗਦਾ ਤਾਂ ਉਹ ਜ਼ਿਆਦਾ ਸੁਣਦੇ। ਤੇ ਜੇ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਆਪਣੀ ਸਿੱਖਿਆ ਆ ਉਹਦੇ ਤੇ ਚੱਲੀਏ ਤੇ ਉਹ ਤਾਂ ਬੜੀ ਬਿਲਕੁਲ ਕਲੀਅਰ ਹੀ ਆ। ਉਹਦੇ ਚ ਹੁੰਦਾ ਇਸ ਤਰ੍ਹਾਂ ਵੀ ਮੰਨ ਲਓ ਇੱਕ ਬੰਦਾ ਮਕੈਨਿਕ ਆ, ਉਹ ਉਹਦੇ ਉਹਦੀ ਮਕੈਨਿਕ ਦੀ ਲੋੜ ਪੈਣੀ ਜਦੋਂ ਕਿਸੇ ਗਾਹਕ ਲਿਆਉਣਾ ਨਹੀਂ ਤੇ ਬੈਠਾ ਰਹਿੰਦਾ, ਜਾਂ ਕੋਈ ਇੰਜੀਨੀਅਰ ਆ ਜਦ ਕੋਈ ਚੀਜ਼ ਬਣਾਉਣੀ ਪੈਣੀ ਉਦੋਂ ਹੀ ਉਹਦੀ ਜਿਹੜੀ ਅਕਲ ਉਹਦੇ ਕੰਮ ਆਉਣੀ। ਇਸੇ ਤਰ੍ਹਾਂ ਜਿਹੜੀਆਂ ਕਈਆਂ ਸੁਣੀਆਂ ਗੱਲਾਂ ਇਹ ਉਦੋਂ ਹੀ ਜਦੋਂ ਕੋਈ ਸਿਚੁਏਸ਼ਨ ਤੁਹਾਨੂੰ ਹਿੱਟ ਕਰਦੀ ਹੈ ਨਾ, ਫਿਰ ਹੀ ਤੁਹਾਨੂੰ ਪਤਾ ਲੱਗਦਾ ਕਿ ਉਹ ਹੁਣ ਫਾਰਮੂਲਾ ਕੰਮ ਆਊ ਇੱਥੇ। ਹਾਂਜੀ
ਬਿਲਕੁਲ ਬਿਲਕੁਲ ਜੀ ਬਿਲਕੁਲ।
ਬਾਕੀ ਜਿਹੜੀ ਆਨੈਸਟੀ ਆ ਮੈਂ ਤਾਂ ਤੁਹਾਨੂੰ ਦੱਸਾਂ ਆਨੈਸਟਲੀ ਕਹੂੰਗਾ, ਮੈਂ ਤਾਂ ਲਾਈਫ ਬਹੁਤ ਸਾਲ ਪਹਿਲੋਂ ਯੰਗਰ ਏਜ ਦੇ ਵਿੱਚ ਹੋ ਜਾਂਦਾ ਸੀ, ਆਪਾਂ ਤਾਂ ਨਾ ਕਦੇ ਕਿਸੇ ਦੇ ਨਾਲ ਇਹ ਬੇਈਮਾਨੀ ਤਾਂ ਕਰਨੀ ਹੋਈ ਨਹੀਂ, ਇਹੋ ਨਿਆਣਿਆਂ ਨੂੰ ਮਤਲਬ ਅਕਲ ਸਿਖਾਈ ਆ ਕੋਲੋਂ ਦੇ ਰਹੀ ਆ, ਠੀਕ ਆ। ਝੂਠ ਮੈਂ ਵਕਾਲਤ ਦਾ ਕੰਮ ਵੀ ਜਾਣਦਾ, ਮੈਂ ਕਈ ਕੇਸ ਲੜੇ ਆ, ਹਾਂਜੀ ਉੱਥੇ ਜੇ ਝੂਠ ਬੋਲਣਾ ਪਏ ਮੈਂ ਤੁਹਾਡੇ ਰੇਡੀਓ 'ਤੇ ਕਹਿੰਦਾ ਠੋਕ ਕੇ ਬੋਲੂੰਗਾ ਜੇ ਬੰਦੇ ਨੂੰ ਬਚਾਉਣ ਦੀ ਲੋੜ ਪੈ ਜਾਵੇ। ਜੇ ਅਗਲੇ ਝੂਠ ਬੋਲ ਰਿਹਾ ਤੇ ਫਿਰ ਉੱਥੇ ਤੁਹਾਡੇ ਕੋਲ ਜੇ ਅਗਲਾ ਤੁਹਾਡੇ ਹੁਣ ਕੋਈ ਬਰਛਾ ਲੈ ਕੇ ਗੱਲ ਪੈ ਜਾਵੇ ਤੇ ਉਹਦੇ ਤੁਸੀਂ ਹੱਥ ਥੋੜਾ ਉਹਦੇ ਅੱਗੇ ਜੋੜਨੇ, ਬਰਛਾ ਕੱਢੂਗੇ ਇਹਦੇ ਵਾਲੇ। ਇਹ ਕਾਨੂੰਨ ਜਿਹੜਾ ਝੂਠ ਬੋਲਣ ਦੀ ਤੁਹਾਨੂੰ ਜਾਂਚ ਸਿਖਾਉਂਦਾ, ਝੂਠੇ ਕੇਸ ਬਣਾ ਕੇ ਤੁਹਾਨੂੰ ਫਸਾਉਂਦਾ ਤੇ ਉੱਥੇ ਝੂਠ ਦੇ ਨਾਲ ਹੀ ਬੰਦੇ ਨੂੰ ਬਾਹਰ ਕਢਾਇਆ ਜਾਂਦਾ ਉਸ ਕੇਸ ਦੇ ਵਿੱਚੋਂ। ਹਾਂਜੀ ਉਹਦਾ ਝੂਠ ਮਾਰਨਾ ਕੋਈ ਫਾਇਦਾ ਨੀਗਾ, ਉਹਦਾ ਤੁਸੀਂ ਕਿਸੇ ਦੇ ਨਾਲ ਝੂਠ ਮਾਰ ਕੇ ਉਹ ਤਾਂ ਫਿਰ ਬੇਈਮਾਨੀ ਚ ਆ ਗਿਆ ਨਾ, ਤੇ ਬੇਈਮਾਨੀ ਜਿਹੜੀ ਆ ਬੰਦੇ ਨੇ ਸਤਾਉਂਦੀ। ਮੈਂ ਇੱਕ ਗੱਲ ਥੋੜੀ ਜਿਹੀ ਮੈਂ ਡਿਸਐਗਰੀ ਵੀ ਤੁਹਾਡੇ ਨਾਲ ਕਰਦਾ ਵੀ ਮੈਂ ਵੇਖਿਆ ਜਿਹੜੇ ਬੰਦੇ ਬੇਈਮਾਨ ਸੀ ਨਾ ਉਹਦਾ ਅੰਤ ਬਹੁਤ ਹੀ ਮਾੜਾ ਮੈਂ ਵੇਖਿਆ ਬਹੁਤਿਆਂ ਦਾ, ਤੇ ਜਿਹੜੇ ਸਿੱਧੇ ਸਾਰੇ ਚਲੋ ਠੀਕ ਹੈ ਨਹੀਂ ਹੱਸਦੇ ਗਏ, ਪਰ ਉਹਦਾ ਮਤਲਬ ਮੈਟਾਫੋਰਿਕਲੀ ਇਹ ਹੁੰਦਾ ਵੀ ਉਹ ਖੁਸ਼ ਹੀ ਸੀ ਲਾਈਫ ਜਦੋਂ ਗਏ। ਹਾਂਜੀ ਇਹ ਮੈਂ ਕਾਫੀ ਜੇ ਇਹਨੂੰ ਫਲਿਪ ਆਫ ਪੈਨ ਹੀ ਵੇਖੀਏ ਤੇ ਮੇਰੀ 70-80-20-30 ਦਾ ਜਿਹੜਾ ਆ ਵੇਖਿਆ। ਤੇ ਹੁਣ ਇਹ ਆ ਵੀ ਜਿਹੜੀ ਸਪਿਰਚੁਐਲਿਟੀ ਹੁੰਦੀ ਹੈ ਬੜੀ ਪਰਸਨਲ ਹੁੰਦੀ ਹੈ, ਡੀਪ ਇਨਸਾਈਡ ਹੁੰਦੀ, ਜੇ ਅਸੀਂ ਉੱਥੇ ਚੱਲਦੇ ਨਹੀਂ ਤੇ ਫਿਰ ਤੇ ਵਿਖਾਵਾ ਆ ਇਹ ਸਾਨੂੰ ਰੋਜ਼ ਰੋਜ਼ ਬਾਣੀ ਚਾਹੁੰਦਾ, ਵਿਖਾਵਾ ਵੀ ਕਰ ਸਕਦੇ ਹਾਂ ਸਾਡਾ ਆਪਣਾ ਜਿਵੇਂ ਮਰਜ਼ੀ ਆ, ਤੇ ਜੇ ਅਸੀਂ ਕਰਨਾ ਤੇ ਅੰਦਰ ਨੂੰ ਸਾਫ਼ ਆ, ਬਾਹਰੋਂ ਤੇ ਅਸੀਂ ਸਾਬਣ ਨਾਲ ਸਾਫ਼ ਹੋ ਜਾਂਦੇ ਹਾਂ ਤੇ ਅੰਦਰੋਂ ਜਿਹੜਾ ਆ ਉਹ ਸਾਨੂੰ ਜਿਹੜੀ ਸਾਡੀ ਸਪਿਰਚੁਐਲਿਟੀ ਆ ਉਹ ਇਹੋ ਜਿਹੀਆਂ ਚੀਜ਼ਾਂ ਦੂਰ ਕਰਦੀ ਵੀ ਨਾ ਮਾਰੋ, ਆਪਣਾ ਝੂਠ ਨਾ ਬੋਲੋ, ਨਾ ਕਿਸੇ ਨਾਲ ਬੇਈਮਾਨੀ ਕਰੋ, ਨਾ ਕਿਸੇ ਨਾਲ ਇਹੋ ਜਿਹਾ ਮਾੜਾ ਕੰਮ ਕਰੋ। ਉਹਦਾ ਜਿਹੜਾ ਗਿਲਟ ਆ ਨਾ ਉਹੀ ਬੰਦੇ, ਤੁਸੀਂ ਵੇਖੋ ਜਿਹੜੇ ਬੰਦੇ ਮਾੜੇ ਕੰਮ ਕਰਦੇ ਰਹੇ, ਮੈਂ ਇੱਕ ਛੋਟੀ ਜਿਹੀ ਇੱਕ ਸਟੋਰੀ ਸੁਣਦਾ ਸੀ ਪਿਆ, ਦੋ ਕੁ ਅੱਖਾਂ 'ਚ ਮੈਂ ਉਹਨੂੰ ਖਤਮ ਕਰ ਦਿਆਂਗਾ। ਇੱਕ ਸੋ ਇਹ ਵੀ ਜਿਹੜੀ ਲਾਈਫ ਦੇ ਐਕਸਪੀਰੀਅੰਸ ਆ ਉਹਦੇ ਤੋਂ ਫਿਰ ਪਤਾ ਲੱਗਦਾ ਆ। ਤਾਂ ਬਾਕੀ ਇਹ ਆ ਵੀ ਜਦੋਂ ਬੰਦਾ ਨਾ ਕੋਈ ਐਕਸਰਸਾਈਜ਼ ਕਰਨ ਲੱਗਦਾ ਜਾਂ ਕਿਸੇ ਚੰਗੇ ਰਾਹ ਪੈਣ ਲੱਗਦਾ, ਉਹਨੂੰ ਇੱਕ ਦਿਹਾੜੀ ਦੇ ਵਿੱਚ ਤਾਂ ਅਚੀਵਮੈਂਟ ਨਹੀਂ ਮਿਲਣੀ, ਉਹਨੂੰ ਹੌਲੀ ਹੌਲੀ ਜਦੋਂ ਸਰਾਏ ਪੈ ਗਿਆ ਹੌਲੀ 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 ਉਹਦੀ ਜ਼ਿੰਦਗੀ ਸੁਧਰ ਜਾਊਗੀ।
ਬਿਲਕੁਲ ਜੀ, ਧੰਨਵਾਦ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਬੜੀਆਂ ਗੱਲਾਂ ਕਰਕੇ ਗਏ। ਬਾਬੇ ਨਾਨਕ ਦੀ ਗੱਲ ਕੀਤੀ ਆ, ਉਹ ਗੱਲ ਤਾਂ ਅਸਲ 'ਚ ਇਹ ਆ ਨਾ, ਜਿਹੜਾ ਤਾਂ ਉਹ ਤਾਂ ਸਾਡੇ ਸੱਭਿਆਚਾਰ ਦੇ ਵਿੱਚ ਨਾਨਕ ਦੇ ਬਾਬੇ ਨਾਨਕ ਦੇ ਸ਼ਬਦ ਆ ਜਿਹੜੇ ਉਹ ਮਤਲਬ ਆਏ ਨਾ ਐਬਜ਼ੋਰਬ ਹੋਏ ਪਏ ਨੇ। ਹੁਣ ਪ੍ਰੋਬਲਮ ਇਹ ਹੈ ਵੀ ਲੋਕ ਨਾਨਕ ਹੋਣਾ ਨਹੀਂ ਨਾ ਲੋਚਦੇ, ਲੋਕ ਨਾਨਕ ਨੂੰ ਆਪਣੇ ਲੈਵਲ 'ਤੇ ਖਿੱਚ ਕੇ ਲਿਆਉਂਦੇ ਆ। ਸਮੱਸਿਆ ਹੈ ਉਹ ਬਾਬੇ ਨਾਨਕ ਨੂੰ ਆਪਣੇ ਮੁਤਾਬਕ ਢਾਲ ਲੈਂਦੇ ਆ, ਆਪਣੇ ਮੁਤਾਬਕ ਉਹ ਇਹ ਨਹੀਂ ਸੋਚਦੇ ਅਸੀਂ ਬਾਬੇ ਨਾਨਕ ਦੀ ਬਾਣੀ ਮੁਤਾਬਕ ਅਸੀਂ ਢਾਲਣ ਦੀ ਕੋਸ਼ਿਸ਼ ਕਰੀਏ। ਉਹ ਕਹਿੰਦੇ ਨਾ ਜੀ ਨਾ, ਬਾਬੇ ਨਾਨਕ ਨੂੰ ਆਪਣੇ ਮੁਤਾਬਕ ਢਾਲ ਲਿਆ, ਦਿਨੇ ਠੱਗੀ ਚੋਰੀ ਕੀਤੀ, ਮਨ ਦਿਖਾਏ ਲੋਕਾਂ ਦੇ, ਅਤੇ ਸ਼ਾਮ ਨੂੰ ਆ ਕੇ ਬਾਬੇ ਨਾਨਕ ਨੂੰ ਮੱਥਾ ਟੇਕਤਾ ਅਤੇ ਬਾਬੇ ਨਾਨਕ ਨੇ ਮਿਹਰ ਕਰ ਦੇਣੀ ਹੈ, ਬਸ ਮਾਫ਼ੀ ਮੰਗ ਲਈ। ਇੱਕ ਹੋਰ ਕਾਲਰ ਨਾਲ ਨੇ ਫਿਰ ਰਾਜਪਾਲ ਬਰਾੜ ਨੂੰ ਅਸੀਂ ਕਾਫ਼ੀ ਦੇਰ ਦਾ ਹੋਲਡ 'ਤੇ ਰੱਖਿਆ ਹੋਇਆ। ਹਾਂਜੀ ਕਾਲਰ ਪਹਿਲਾਂ, ਹਾਂਜੀ ਨਿੱਘਾ ਸਵਾਗਤ ਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਜੀ ਸਤਿ ਸ਼੍ਰੀ ਅਕਾਲ ਸਰ ਜੀ।
ਸਤਿ ਸ਼੍ਰੀ ਅਕਾਲ ਜੀ
ਸੰਜੀਤ ਜੀ, ਤੁਸੀਂ ਜੀਵਨ ਜਾਂਚ ਦੀ ਗੱਲ ਕਰ ਰਹੇ ਸੀ ਤੇ ਮੇਰਾ ਦਿਲ ਕੀਤਾ ਥੋੜਾ ਜਿਹਾ ਮੈਂ ਵੀ ਇਨਪੁਟ ਪਾ ਦਿਆਂ।
ਬਹੁਤ ਵਧੀਆ ਜੀ, ਬਹੁਤ ਵਧੀਆ, ਸਵਾਗਤ ਤੁਹਾਡਾ।
ਅੱਛਾ, ਜੀਵਨ ਜਾਂਚ ਜਿਹੜੀ ਹੈ ਨਾ, ਵੈਸੇ ਹੁੰਦਾ ਇੱਕ ਜੀਵਨ ਜਾਂਚ ਦੇ ਅੱਖਰ ਤੋਂ ਹੀ ਸਪਸ਼ਟ ਹੈ ਵੀ ਜੀਵਨ ਕਿਹੜੀ ਜਾਂਚ ਦੇ ਨਾਲ ਜਾਂ ਕਿਸ ਤਰੀਕੇ ਦੇ ਨਾਲ ਜੀਆ ਜਾਏ।
ਹਾਂਜੀ,
ਉਹਦੇ ਵਿੱਚ ਇੱਕ ਵੇ ਆਫ ਲਿਵਿੰਗ ਹੋ ਜਾਂਦੀ ਹੈ। ਹੁਣ ਕੋਈ ਧਾਰਮਿਕ ਆ, ਕੋਈ ਨਾਨ ਧਾਰਮਿਕ ਹੀ ਕਹਿ ਸਕਦੇ, ਸਭ ਤਰ੍ਹਾਂ ਦੇ ਦੁਨੀਆਂ ਦੇ ਵਿੱਚ ਲੋਕ ਨੇ।
ਹਾਂਜੀ,
ਹੁਣ ਆਪਣੀ ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਅਸੀਂ ਲੋਕ ਜਿਹੜੇ ਆ ਅਸੀਂ ਉਪਦੇਸ਼ ਜ਼ਿਆਦਾ ਕਰਦੇ ਹਾਂ ਤੇ ਡਿਸਕਸ਼ਨ ਜਿਹੜੀ ਉਹ ਬੜੀ ਘੱਟ ਹੁੰਦੀ ਹੈ। ਕਿਸੇ ਨੂੰ ਸਿੱਖਿਅਤ ਕਰਕੇ ਤੇ ਤੁਸੀਂ ਕਿਸੇ ਦੀ ਜੀਵਨ ਜਾਂਚ ਥੋੜੀ ਜਿਹੀ ਚੇਂਜ ਕਰ ਸਕਦੇ ਹੋ। ਉਪਦੇਸ਼ ਦੇ ਨਾਲ ਜਿਸ ਤਰ੍ਹਾਂ ਆਪਣੇ ਧਰਮਾਂ ਦੇ ਵਿੱਚ ਹੁੰਦਾ ਹੈ ਕਿ ਸੱਚ ਬੋਲੋ ਦਿਸ ਦੈਟ, ਹੁਣ ਉਹ ਉਪਦੇਸ਼ ਤੇ ਕਰ ਦਿੱਤਾ, ਪ੍ਰੈਕਟੀਕਲੀ ਤੇ ਉਹਦਾ ਪਤਾ ਨਾ ਲੱਗਾ। ਇੱਕ ਛੋਟੀ ਜਿਹੀ ਗੱਲ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਇੱਕ ਦਿਨ ਮੈਂ ਇੱਕ ਓਸ਼ੋ ਰਜਨੀਸ਼, ਉਹਦੀਆਂ ਕਾਫੀ ਗੱਲਾਂ ਬੜੀਆਂ ਤਰਕਪੂਰਨ ਹੁੰਦੀਆਂ ਨੇ।
ਹਾਂਜੀ,
ਉਹ ਕਹਿ ਰਿਹਾ ਸੀ, ਉਹ ਕਹਿੰਦਾ ਕਿ ਮੇਰੇ ਕੋਲ 40-50 ਸਾਲ ਦੀ ਏਜ ਵਿੱਚ ਬੰਦੇ ਹੁੰਦੇ ਨੇ ਤੇ ਕਹਿੰਦੇ ਕਿ ਇਸ ਉਮਰ ਦੇ ਵਿੱਚ ਸਾਡਾ ਕਾਮ ਵੱਲੋਂ ਸੈਕਸ ਵੱਲੋਂ ਧਿਆਨ ਹਟ ਜਾਣਾ ਚਾਹੀਦਾ ਸੀ, ਲੇਕਿਨ ਹੁਣ ਕਹਿੰਦੇ ਜ਼ਿਆਦਾ ਹੋ ਰਿਹਾ। ਉਹ ਕਹਿੰਦਾ ਐਕਚੁਅਲ ਦੇ ਵਿੱਚ ਪ੍ਰੋਬਲਮ ਇਹ ਸੀ ਕਿ ਜਦੋਂ ਉਹਨਾਂ ਦੀ ਏਜ ਸੀ 20-25 ਸਾਲ ਦੀ, ਉਦੋਂ ਕਹਿੰਦਾ ਉਹਨਾਂ ਨੂੰ ਉਪਦੇਸ਼ ਇਹ ਕੀਤਾ ਜਾ ਰਿਹਾ ਸੀ ਕਿ ਤੁਸੀਂ ਬ੍ਰਹਮਚਾਰੀ ਬਣੋ, ਬ੍ਰਹਮਚਾਰ ਦਾ ਪਾਲਣ ਕਰੋ, ਤੇ ਕਹਿੰਦਾ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਉਦੋਂ ਉਹਨਾਂ ਨੂੰ ਸਿੱਖਿਅਤ ਨਹੀਂ ਕੀਤੀ ਗਈ, ਉਹਨਾਂ ਨੂੰ ਉਪਦੇਸ਼ ਕੀਤਾ ਗਿਆ, ਡਿਸਕਸ਼ਨ ਨਹੀਂ ਹੋਈ, ਜਿਹਦੇ ਕਰਕੇ ਜਿਹੜਾ ਅਲਟੀਮੇਟਲੀ ਨਤੀਜਾ ਇਹ ਨਿਕਲਿਆ ਕਿ 50 ਸਾਲ ਤੋਂ ਬਾਅਦ ਬੰਦਾ ਜਿਹੜਾ ਆ ਉਹਦਾ ਧਿਆਨ, ਜਦੋਂ ਕਿ ਬੰਦੇ ਨੂੰ ਕਾਮ ਹੋਣਾ ਚਾਹੀਦਾ, ਉਹਦਾ ਧਿਆਨ ਵੈਸੇ ਕਾਮ ਵੱਲ ਜ਼ਿਆਦਾ ਜਾਣ ਲੱਗ ਪਿਆ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈ ਕਿ ਜਦੋਂ ਅਸੀਂ ਜੀਵਨ ਦੇ ਅੱਜ ਦੀ ਗੱਲ ਕਰਦੇ ਨਾ, ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕੋਂਟਰਾਡਿਕਟ ਗੱਲਾਂ ਦੀ ਗੱਲ ਕਰਦੇ ਸੀ ਨਾ, ਕਿਸੇ ਨੂੰ ਕੋਈ ਪਸੰਦ ਆ, ਕਿਸੇ ਨੂੰ ਕੋਈ ਪਸੰਦ ਆ, ਸੋ ਉਹਦੇ ਵਿੱਚ ਤੇ ਬੜਾ ਸਿੰਪਲ ਆ ਕਿ ਅਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ, ਲੇਕਿਨ ਸੋਸਾਇਟੀ 'ਚ ਰਹਿਣ ਦੇ ਕੁਛ ਅਸੂਲ ਨੇ। ਜਿੱਦਾਂ ਚੋਰੀ ਕਰਨੀ, ਕੋਈ ਕਿ ਮੈਨੂੰ ਚੋਰੀ ਪਸੰਦ ਆ, ਤੇ ਉਸ ਨੂੰ ਇਹ ਨਹੀਂ ਕਹਿ ਸਕਦੇ ਤੈਨੂੰ ਪਸੰਦ ਆ ਤੂੰ ਕਰ ਲਾ, ਜਿਹੜੀ ਚੀਜ਼ ਰੋਂਗ ਆ ਰੋਂਗ ਆ, ਲੇਕਿਨ ਸਹੀ ਤਰੀਕੇ ਦੇ ਨਾਲ ਡਿਸਕਸ਼ਨ ਕਰਕੇ, ਜਿਹੜਾ ਸਾਡੇ ਉਹ ਪਿਤਾ ਪੁਰਖੀ ਕਿਤੇ ਵੀ ਹੁੰਦੇ ਸੀ ਨਾ, ਨਹੀਂ ਵੀ ਜੀ ਕਰਦਾ ਤੈਨੂੰ ਇਹੋ ਕੰਮ ਕਰਨਾ ਪਏਗਾ, ਜਿੱਦਾਂ ਸਾਡਾ ਆ ਕਿ ਡਾਕਟਰ ਬਣਾ ਲਓ, ਇੰਜੀਨੀਅਰ ਬਣਾ ਲਓ, ਓਪਨ ਰਹਿਣਾ ਚਾਹੀਦਾ ਇਸ ਸੋਸਾਇਟੀ ਦੇ ਵਿੱਚ ਜਾਣ ਕੇ ਸਾਰੀਆਂ ਚੀਜ਼ਾਂ ਸਿੱਖੀਆਂ। ਬੜਾ ਇੰਟਰਸਟਿੰਗ ਤੁਹਾਡਾ ਟਾਪਿਕ ਜੀ,
ਧੰਨਵਾਦ ਜੀ। ਕੀ ਨਾਂ ਕੀ ਤੁਹਾਡਾ, ਤੁਸੀਂ ਨਾਂ ਨਹੀਂ ਦੱਸਿਆ?
ਜੀ ਮੇਰਾ ਨਾਮ ਗੁਰਦੀਪ ਹੈ।
ਗੁਰਦੀਪ ਸਿੰਘ ਜੀ, ਧੰਨਵਾਦ ਤੁਹਾਡਾ, ਬੜੀਆਂ ਚੰਗੀਆਂ ਗੱਲਾਂ ਕੀਤੀਆਂ, ਮਿਹਰਬਾਨੀ ਬਹੁਤ ਬਹੁਤ। ਲਓ ਜੀ, ਹੁਣ ਸਾਡੇ ਨਾਲ ਰਾਜਪਾਲ ਬਰਾੜ ਜੀ ਹਾਜ਼ਰ ਨੇ। ਬਰਾੜ ਸਾਹਿਬ, ਮਾਫੀ ਚਾਹੁੰਦੇ ਤੁਹਾਡੇ ਤੋਂ ਜ਼ਿਆਦਾ ਦੇਰ ਹੋਲਡ ਕਰਨਾ ਪਿਆ ਤੁਹਾਨੂੰ।
ਕੋਈ ਗੱਲ ਨੀ ਬਰਾੜ ਸਾਹਿਬ, ਤੁਹਾਨੂੰ ਤੇ ਸਾਰੇ ਹੀ ਸੋਤੇ ਨੂੰ ਮੇਰੇ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ ਜੀ।
ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਇੰਸ਼ੋਰੈਂਸ ਸੰਬੰਧੀ ਜਾਂ ਫਿਰ ਪ੍ਰੋਟੈਕਸ਼ਨ ਤੇ ਨਾਲ ਹੀ ਅੱਜ ਕੱਲ ਜਿਵੇਂ ਲੋਕਾਂ ਦੀ ਕੈਸ਼ ਫਲੋ ਦੀ ਪ੍ਰੋਬਲਮ ਆ ਰਹੀ ਆ, ਇਹਦੇ ਸੰਬੰਧੀ ਗੱਲਬਾਤ ਕਰੋ ਜੀ।
ਬਿਲਕੁਲ ਬਾਬਾ ਸਾਹਿਬ, ਅਕਸਰ ਅਸੀਂ ਪ੍ਰੋਟੈਕਸ਼ਨ ਦੀ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਅੱਜ ਮੈਂ ਥੋੜਾ ਜਿਹਾ ਟੱਚ ਕਰਨਾ ਚਾਹੁੰਦਾ ਟਰੈਵਲ ਇੰਸ਼ੋਰੈਂਸ ਤੇ। ਅਕਸਰ ਅਸੀਂ ਟਰੈਵਲ ਕਰਦੇ ਹਾਂ, ਇੱਥੋਂ ਟਰੈਵਲ ਇੰਸ਼ੋਰੈਂਸ ਲੈ ਕੇ ਜਾਂਦੇ ਹਾਂ, ਉਹਦੇ ਵਿੱਚ ਤਕਰੀਬਨ ਤੁਹਾਡਾ ਜਿਹੜਾ ਐਮਰਜੈਂਸੀ ਜਿਵੇਂ ਐਕਸੀਡੈਂਟ ਹੋ ਜਾਂਦਾ ਜਾਂ ਉੱਥੇ ਸਿੱਕ ਹੋ ਜਾਂਦੇ ਹਾਂ ਤਾਂ ਉਹਦੇ ਵਿੱਚ ਤੁਹਾਡਾ ਕੰਪਨੀ ਇਲਾਜ ਕਰਦੀ ਆ, ਪਲੱਸ ਤੁਸੀਂ ਉਹਦੇ ਨਾਲ ਕਈ ਵਾਰੀ ਟ੍ਰਿਪ ਕੈਂਸਲੇਸ਼ਨ ਤੇ ਲੋਸਟ ਬੈਗੇਜ ਦਾ ਜਿਹੜਾ ਹੈਗਾ ਕਿਰਾਇਟਰ ਵੀ ਲੈ ਲੈਂਦੇ ਹਾਂ, ਅਡੀਸ਼ਨਲ ਬੈਨੀਫਿਟ ਲੈਂਦੇ ਹਾਂ। ਹੁਣ ਜਦੋਂ ਕਿ ਇੰਡੀਆ ਤੇ ਕੈਨੇਡਾ ਦੀਆਂ ਆਪਸੀ ਜੋ ਟੈਂਸ਼ਨ ਚੱਲ ਰਹੀ ਹੈ ਤੇ ਉਹਦੇ ਵਿੱਚ ਨਾ ਟ੍ਰੈਵਲ ਐਡਵਾਈਜ਼ਰੀ ਇਸ਼ੂ ਹੋ ਗਈ ਹੈ ਜੀ। ਉਹਦਾ ਇਹ ਮਤਲਬ ਹੁੰਦਾ ਵੀ ਜਦੋਂ ਆਪਾਂ ਕਿਸੇ ਵੀ ਸਰਟਨ ਕੰਟਰੀ ਦੇ ਵਿੱਚ ਜਿਹੜੀ ਹੈਗੀ, ਫੋਰ ਐਗਜ਼ਾਮਪਲ ਜੇ ਕੈਨੇਡਾ ਇਹ ਐਡਵਾਈਜ਼ਰੀ ਇਸ਼ੂ ਕਰ ਦੇਵੇ ਟ੍ਰੈਵਲ ਵੀ ਸਰਟਨ ਕੰਟਰੀਜ਼ ਦੇ ਵਿੱਚ ਤੁਸੀਂ ਟ੍ਰੈਵਲ ਨਹੀਂ ਕਰ ਸਕਦੇ ਜਾਂ ਸਰਟਨ ਕੰਟਰੀ ਦੇ ਵਿੱਚ ਇੱਕ ਪਰਟੀਕੁਲਰ ਏਰੀਆ ਦੇ ਵਿੱਚ ਤੁਹਾਨੂੰ
ਨਾਲ ਤੁਹਾਨੂੰ ਕੰਸਲਟ ਕਰ ਲੈਣਾ ਚਾਹੀਦਾ, ਕਿਉਂਕਿ ਕਈ ਵਾਰੀ ਆਪਾਂ ਐਡਵਾਂਸ ਦੇ ਵਿੱਚ ਜਿਹੜਾ ਆਪਦਾ ਟਰੈਵਲ ਆ ਉਹ ਅਰੇਂਜ ਕਰਦੇ ਹਾਂ, ਪਲਾਨ ਕਰਦੇ ਹਾਂ, ਤੇ ਕਈ ਵਾਰੀ ਅਸੀਂ ਪਹਿਲਾਂ ਜਿਹੜੀਆਂ ਪਾਲਿਸੀਜ਼ ਲਈਆਂ ਹੋਈਆਂ ਨੇ, ਤਾਂ ਮੇਕ ਸ਼ੋਰ ਬਿਫੋਰ ਯੂ ਟਰੈਵਲ ਤੇ ਉਹਨਾਂ ਨੂੰ ਆਪਦੀ ਕੰਪਨੀ ਨੂੰ ਕਾਲ ਕਰਕੇ ਮੇਕ ਸ਼ੋਰ ਕਰ ਲਓ ਵੀ ਵੀ ਵਿਲ ਬੀ ਕਵਰਡ ਔਰ ਨਾਟ ਇਫ ਯੂ ਆਰ ਟਰੈਵਲਿੰਗ ਇਨ ਇੰਡੀਆ ਐਟ ਦਿਸ
ਮੋਮੈਂਟ। ਇਹ ਤੁਸੀਂ ਬਹੁਤ ਚੰਗੀ ਗੱਲ ਕੀਤੀ, ਪਰ ਇਹ ਮੈਨੂੰ ਇਹ ਵੀ ਕਲੈਰੀਫਾਈ ਕਰੋ ਕਿ ਇਸ ਤਰ੍ਹਾਂ ਹੁੰਦਾ ਵੀ ਜੇ ਗਵਰਨਮੈਂਟ ਨੇ ਐਡਵਾਈਜ਼ਰੀ ਜਾਰੀ ਕੀਤੀ ਹੋਵੇ ਤੇ ਬੰਦਾ ਚਲਿਆ ਜਾਵੇ, ਇੰਸ਼ੋਰੈਂਸ ਵੀ ਲਈ ਹੋਵੇ, ਤਾਂ ਇੰਸ਼ੋਰੈਂਸ ਡਿਕਲਾਈਨ ਹੋ ਸਕਦੀ ਹੈ ਉਹਦੀ?
ਡਿਕਲਾਈਨ ਹੋ ਜਾਏ, ਉਹਨਾਂ ਨੇ ਵਿੱਚ ਲਿਖਿਆ ਹੁੰਦਾ ਜੀ ਜਦੋਂ ਤੁਸੀਂ ਐਡਵਾਈਜ਼ਰੀ ਅਲੱਗ ਅਲੱਗ ਹੁੰਦੀਆਂ ਇਹਦੀਆਂ ਕੈਟੇਗਰੀ ਸੀ 1, 2, 3 ਕਿ ਜੇ ਕੋਈ ਵੀ ਮੁਲਕ, ਜੇ ਮੰਨ ਲਓ ਕੈਨੇਡਾ ਤੋਂ ਤੁਸੀਂ ਟਰੈਵਲ ਕਰ ਰਹੇ ਆ ਕਿਸੇ ਵੀ ਕੰਟਰੀ ਦੇ, ਕੈਨੇਡਾ ਦੇ ਲਿਸਟ ਦੇ ਵਿੱਚ ਉਹ ਕੰਟਰੀਜ਼ ਨੇ ਜਿੱਥੇ ਤੁਸੀਂ ਨਹੀਂ ਟਰੈਵਲ ਕਰ ਸਕਦੇ, ਅੱਜ ਵੀ ਕਈ ਕੰਟਰੀਜ਼ ਹੈਗੀਆਂ, ਚਾਹੇ ਉਹ ਤੁਹਾਨੂੰ ਜਾਨੀ ਮਾਲੀ ਨੁਕਸਾਨ ਕਿਸੇ ਵੀ ਤਰੀਕੇ ਨਾਲ ਹੋ ਸਕਦਾ, ਉਹਦੇ ਚ ਮੰਨ ਲਓ ਵੀ ਕਿਤੇ ਮਤਲਬ ਟੋਰਨੈਡੋਜ਼ ਆ ਰਹੇ ਆ ਜਾਂ ਭੂਚਾਲ ਆ ਰਹੇ ਆ, ਹਰੀਕੇਨ ਆ ਰਹੇ ਆ, ਜਿਵੇਂ ਆਮ ਤੌਰ ਤੇ ਆਪਣੇ ਕੈਰੇਬੀਅਨ ਕੰਟਰੀਜ਼ ਜਿਹੜੀ ਹੈਗੀ ਆ ਟਰੈਵਲ ਐਡਵਾਈਜ਼ਰੀ ਇਸ਼ੂ ਹੋ ਜਾਂਦੀ ਵੀ ਉੱਥੇ ਟਰੈਵਲ ਨਾ ਕਰੋ, ਇਸ ਵਕਤ ਜਦੋਂ ਕਿ ਉਹਨਾਂ ਦਾ ਬਾਇਓਲੇਟਰਲ ਟਾਕ ਚੰਗਾ ਨਹੀਂ ਗਾ ਕੈਨੇਡਾ ਦਾ ਤੇ ਇੰਡੀਆ ਦਾ, ਤੇ ਉਹਨਾਂ ਨੇ ਐਡਵਾਈਜ਼ਰੀ ਇਸ਼ੂ ਕੀਤੀ ਹੈ, ਤਾਂ ਮੇਕ ਸ਼ੋਰ ਕਰੋ ਵੀ ਆਪਣੀ ਕੰਪਨੀ ਨੂੰ ਕਾਲ ਕਰਕੇ ਅਸੀਂ ਉੱਥੇ ਕਵਰਡ ਹੋਵਾਂਗੇ ਜਾਂ ਨਾ ਹੋਵਾਂਗੇ, ਕਿਉਂਕਿ ਇਹ ਅਕਸਰ ਹੁੰਦਾ ਕਿ ਜਦੋਂ ਕੋਈ ਵੀ ਕੰਟਰੀ ਇਹ ਵਾਰਨਿੰਗ ਇਸ਼ੂ ਕਰਦੀ ਹੈ ਤਾਂ ਟਰੈਵਲ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉੱਥੇ ਤੁਹਾਨੂੰ ਨਹੀਂ ਕਵਰ ਕਰਦੀਆਂ, ਕਿਉਂਕਿ ਉਹ ਹਾਈ ਜਿਹੜਾ ਹੈਗਾ ਜੀ ਰਿਸਕ ਹੋ ਜਾਂਦਾ
ਦੇ ਨਾਲ,
ਇਹ ਬੜਾ ਜ਼ਰੂਰੀ ਆ। ਤੇ ਆਪਣਾ ਬਾਕੀ ਕੋਈ ਵੀ ਸਵਾਲ ਹੈ ਅਗਰ ਤੁਹਾਨੂੰ ਇਸ ਬਾਬਤ ਤੁਸੀਂ ਕੋਈ ਪਾਲਿਸੀ ਲਈ ਹੋਈ ਆ ਤਾਂ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ, ਬਾਕੀ ਆਪਦੀ ਬਕਾਇਦਾ ਪ੍ਰੋਟੈਕਸ਼ਨ ਆ ਜਿਹੜੀ ਉਹ ਕਰਵਾ ਕੇ ਰੱਖੋ, ਜੇ ਤੁਹਾਡੇ ਕੋਲ ਕੈਸ਼ ਫਲੋ ਨਹੀਂ ਤਾਂ ਕੀ ਤੁਹਾਡੇ ਕੋਲ ਆਪਸ਼ਨ ਹੁੰਦੀਆਂ ਵੀ ਰੈਦਰ ਦੈਨ ਤੁਸੀਂ ਕੋਈ ਵੀ ਹਾਈ ਇੰਟਰਸਟ ਰੇਟ ਤੇ ਕੋਈ ਚੀਜ਼ ਲਓ, ਜੇ ਲੋ ਇੰਟਰਸਟ ਰੇਟ ਤੇ ਤੁਹਾਨੂੰ ਅੱਜ ਜੇ ਕੋਈ ਤੁਹਾਡਾ ਜਿਹੜਾ ਕੈਸ਼ ਫਲੋ ਸੋਲਵ ਕਰ ਸਕਦਾ ਤੁਹਾਨੂੰ ਉਹ ਆਪਸ਼ਨ ਅਪਣਾਉਣੀ ਚਾਹੀਦੀ ਆ। ਫੋਰ ਐਗਜ਼ਾਮਪਲ ਜੇ ਤੁਸੀਂ RSP ਦੇ ਵਿੱਚੋਂ ਪੈਸਾ ਕਢਾਉਂਦੇ ਆ ਤਾਂ ਜੇ ਤੁਸੀਂ ਉੱਥੇ 30% ਦੇਣਾ, ਕਿਉਂਕਿ ਜੋ ਵੀ ਤੁਸੀਂ RSP ਦੇ ਵਿੱਚੋਂ ਪੈਸਾ ਕਢਾਓਗੇ ਉਹ ਤੁਹਾਡੀ ਇਨਕਮ ਦੇ ਵਿੱਚ ਇਨਕਲੂਜਨ ਹੋਣਾ ਇਸ ਸਾਲ ਦੀ ਇਨਕਮ ਦੇ ਵਿੱਚ, ਤੇ ਜੇ ਤੁਹਾਡੀ ਆਲਰੇਡੀ ਇਨਕਮ ਹੈਗੀ ਆ ਯੂ ਵਿਲ ਬੀ ਇਨ ਹਾਈ ਟੈਕਸ ਬ੍ਰੈਕਟ, ਤੇ ਰੈਦਰ ਦੈਨ ਵੀ ਉਹ ਜਿਹੜਾ ਪੈਸਾ 20-30% ਤੇ ਲੈਣ ਦੀ ਬਜਾਏ RSP ਦੇ ਵਿੱਚੋਂ, ਜੇ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਹੈਗੀ ਆ 5-6% ਤੇ ਟੈਂਪਰੇਰੀ ਕੈਸ਼ ਫਲੋ ਨੂੰ ਸੋਲਵ ਕਰਨਾ ਆਪਦਾ, ਤਾਂ ਉਹ ਤੁਹਾਨੂੰ ਆਪਸ਼ਨ ਅਪਣਾਉਣੀ ਚਾਹੀਦੀ ਆ। ਤੇ ਇੱਕ ਮੈਂ ਐਗਜ਼ਾਮਪਲ ਇਹ ਦੇ ਦਿੰਦਾ ਬਰਾਜ ਸਾਹਿਬ, ਵੀ ਅਕਸਰ ਸਾਡੇ ਕੋਲ ਪੇਡ ਅਪ ਪਾਲਿਸੀਜ਼ ਪਈਆਂ ਨੇ ਜਾਂ ਤੁਹਾਡੇ ਕੋਲ ਕਈ ਪਾਲਿਸੀਜ਼ ਦੇ ਵਿੱਚ ਕੈਸ਼ ਵੈਲਿਊ ਪਈ ਆ, ਉਹਦੇ ਅਗੇਂਸਟ ਵੀ ਤੁਹਾਨੂੰ ਖੁਦ ਇੰਸ਼ੋਰੈਂਸ ਕੰਪਨੀ ਹੀ ਲੈਵਰੇਜ ਕਰਕੇ ਦੇ ਸਕਦੀ ਆ ਜਾਂ ਉਹਦੇ ਅਗੇਂਸਟ ਤੁਸੀਂ ਬੋਰੋ ਕਰ ਸਕਦੇ ਆ, ਤਾਂ ਦੇਰ ਆਰ ਲੋਟ ਆਫ ਆਪਸ਼ਨ। ਤੇ ਉਹਦੇ ਲਈ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਤੁਸੀਂ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਜਾਂ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਬਹਿ ਕੇ ਪਹਿਲਾਂ ਗੱਲਬਾਤ ਕਰੋ, ਰੈਦਰ ਦੈਨ ਆਪਾਂ ਇਮੋਸ਼ਨਲ ਹੋ ਕੇ ਕਈ ਵਾਰੀ ਡਿਸੀਜਨ ਲੈ ਲੈਂਦੇ ਹਾਂ ਕਿ ਉਹ ਸਾਨੂੰ ਬਹੁਤ ਜਿਹੜਾ ਹੈਗਾ ਮਹਿੰਗਾ ਕੰਮ ਪੈਂਦਾ। ਤੇ ਇਸ ਲਈ ਅਗਰ ਕੋਈ ਵੀ ਤੁਹਾਨੂੰ ਸਵਾਲ ਇੰਸ਼ੋਰੈਂਸ ਦੀ ਬਾਬਤ ਹੈ, ਤੁਹਾਡੀ ਪ੍ਰੋਟੈਕਸ਼ਨ ਦੀ ਬਾਬਤ ਹੈ, ਇਨਵੈਸਟਮੈਂਟ ਦੇ, ਚਾਹੇ ਉਹ RSP ਰਿਟਾਇਰਮੈਂਟ ਪਲਾਨ ਆ, ਚਾਹੇ ਬੱਚਿਆਂ ਦੇ ਫਿਊਚਰ ਦੇ ਲਈ ਤੁਸੀਂ RESP ਕੰਸਿਡਰ ਕਰ ਰਹੇ ਹੋ, ਰੈਦਰ ਦੈਨ ਬਾਅਦ ਪਛਤਾਉਣ ਦੀ ਬਜਾਏ ਪਹਿਲਾਂ ਤੁਸੀਂ ਕੰਸਲਟ ਕਰੋ, ਆਪਦਾ ਹੋਮਵਰਕ ਕਰੋ ਤੇ ਫਿਰ ਉਹਨੂੰ ਜਿਹੜੀ ਹੈਗੀ ਆ ਇੱਕ ਰੈਸ਼ਨਲ ਡਿਸੀਜਨ ਬਣਾਓ। ਕੋਈ ਵੀ ਸਵਾਲ ਹੈ ਸਰ ਸਾਨੂੰ ਕਾਲ ਕੀਤੀ ਜਾ ਸਕਦੀ ਹੈ 416-917-1456 ਮੇਰਾ ਨੰਬਰ ਹੈ ਜੀ, 416-917-1456। ਬਹੁਤ ਬਹੁਤ ਧੰਨਵਾਦ,
ਮਿਹਰਬਾਨੀ ਇਮਰਾਨ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ ਮੋਰਗੇਜ ਫਾਈਨੈਂਸ਼ੀਅਲ ਹੱਬ ਤੋਂ ਭੁਪੇਸ਼ ਵਰਮਾ ਜੀ ਦਾ ਨੰਬਰ ਨੋਟ ਕਰ ਲਓ, ਤੁਹਾਨੂੰ ਜ਼ਰੂਰਤ ਪਊਗੀ। ਨੰਬਰ ਇਹਨਾਂ ਦਾ 647-6247-7070 6476247777। ਮੋਰਗੇਜ ਕਰਵਾਉਣੀ ਆ ਅਤੇ ਕਲੋਜ਼ਿੰਗ ਤੋਂ 1.5-2 ਮਹੀਨੇ ਪਹਿਲਾਂ ਇਹਨਾਂ ਨਾਲ ਤਾਲਮੇਲ ਕਰ ਲਿਓ, ਤੁਹਾਨੂੰ ਵਧੀਆ ਇੰਸਟੀਟਿਊਸ਼ਨ ਤੋਂ ਵਧੀਆ ਰੇਟ ਦੇ ਉੱਤੇ ਮੋਰਗੇਜ ਕਰਵਾ ਕੇ ਦੇਣਗੇ। ਅੱਜ ਕੱਲ੍ਹ ਮੋਰਗੇਜ ਦੀ ਪ੍ਰੋਬਲਮ ਬਹੁਤ ਆ ਰਹੀ ਆ, ਪਰ ਇਹਨਾਂ ਨਾਲ ਸੰਪਰਕ ਕਰ ਲਓ ਜੀ, ਫਿਰ ਤੁਹਾਡੀ ਸਰਦਰਦੀ ਨਹੀਂ ਰਹੂ, ਇਹਨਾਂ ਦੀ ਸਰਦਰਦੀ ਬਣ ਜੂਗੀ। ਅਤੇ ਜੇ ਰੀਫਾਈਨੈਂਸ ਕਰਵਾਉਣੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਸੈਕਿੰਡ ਮੋਰਗੇਜ ਲੈਣੀ ਆ, ਫਸਟ ਟਾਈਮ ਬਾਇਰ ਹੋ ਤੁਸੀਂ, ਤੁਹਾਡੀ ਮੋਰਗੇਜ ਲੱਗਦਾ ਅਪਰੂਵ ਨਹੀਂ ਹੋਣੀ, ਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਜੀ 6476247777 647-6247-7070। ਰਿਸ਼ੀ ਮੈਟਰਸ ਵਾਲੇ ਐਲਬੀਅਨ ਤੇ 27 ਦੀ ਨੁੱਕਰ ਤੇ ਨੇ ਜੀ, ਤਾਲਮੇਲ ਕਰ ਲਿਓ, ਵਧੀਆ ਮੈਟਰਸ ਦੀ ਭਾਲ ਦੇ ਵਿੱਚੋਂ ਆਪਣੀ ਮੈਟਰਸ ਬਣਾਉਣ ਦੀ ਫੈਕਟਰੀ ਆ ਜੀ ਉਹਨਾਂ ਦੀ, ਐਲਬੀਅਨ ਤੇ 27 ਤੇ ਗੈਸ ਸਟੇਸ਼ਨ ਦੇ ਪਿਛਲੇ ਪਾਸੇ ਆ ਜੀ ਫੈਕਟਰੀ ਉਹਨਾਂ ਦੀ, ਤੇ ਕਸਟਮਾਈਜ਼ ਕਰ ਦਿੰਦੇ ਨੇ ਮੈਟਰਸ ਨੂੰ, ਸਖ਼ਤ ਫੋਮ ਵਾਲੇ ਗੱਦੇ ਚਾਹੀਦੇ ਉਹ ਵੀ ਬਣਾ ਦਿੰਦੇ ਛੋਟੇ ਵੱਡੇ ਹਰ ਕਿਸਮ ਦੇ। 6472747571 ਇਹਨਾਂ ਦਾ ਨੰਬਰ ਆ, ਤੇ ਆਸਰਾ ਲੋਅਰ ਵਾਲੇ ਸੰਪਰਕ ਕਰ ਲਿਓ। ਰੀਅਲ ਸਟੇਟ ਕਲੋਜ਼ਿੰਗ ਕੋਈ ਘਰ ਲਿਆ, ਕੌਂਡੋ ਲਈ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਆ, ਤੇ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ ਕਲੋਜ਼ਿੰਗ ਦਾ ਇਹ ਆਸਰਾ ਲੋਅਰਸ ਵਾਲੇ ਅਮਨਦੀਪ ਕਪਲਾ, 905-456-2020 ਇਹਨਾਂ ਦਾ ਨੰਬਰ, 9054562020। ਲਓ ਜੀ ਛੋਟੀ ਜਿਹੀ ਬ੍ਰੇਕ ਹੋਰ ਲੈਂਦੇ ਆਪਾਂ।
ਗੇਟਵੇ ਸ਼ੇਵਲੇ ਲਾਇਆ ਸ਼ੇਵਲੇ ਔਰ ਜੀਐਮਸੀ ਪਰ ਇੱਕ ਲਿਮਿਟਿਡ ਟਾਈਮ ਸਪੈਸ਼ਲ ਆਫਰ, ਫਾਲ ਕੇ ਲਈ ਗੇਅਰ ਅਪ ਹੋ ਜਾਈਏ। 2.7 ਲੀਟਰ ਟਰਬੋ ਮੈਕਸ ਇੰਜਨ ਵਾਲੇ 2023 ਸ਼ੇਵੀ ਸਿਲਵਰਾਡੋ ਔਰ ਜੀਐਮਸੀ ਸੀਅਰਾ ਪਿਕਅਪ ਟਰੱਕਸ ਪਰ ਫਾਈਨੈਂਸਿੰਗ ਲਈ ਸਿਰਫ 0.99% ਸੇ। ਯਹੀ ਨਹੀਂ, ਐਲੀਜੀਬਲ ਕੋਸਕੋ ਮੈਂਬਰਸ ਕੇ ਲਈ ਸਿਲੈਕਟ ਮਾਡਲਸ ਪਰ $750 ਬੋਨਸ। ਆਜ ਹੀ ਵਿਜ਼ਿਟ ਕਰੇਂ ਗੇਟਵੇ ਸ਼ੇਵਲੇ ਬ੍ਰੈਂਪਟਨ, ਸ਼ੇਵੀ ਬਿਊਇਕ ਜੀਐਮਸੀ ਡੀਲਰਸ਼ਿਪ ਆਪਕੇ ਬਿਲਕੁਲ ਪਾਸ, ਏਅਰਪੋਰਟ ਰੋਡ ਐਂਡ ਕਵੀਨ ਸਟ੍ਰੀਟ ਪਰ। ਕਾਲ 905-791-7111।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਦੋਸਤੋ ਮੈਨੂੰ ਪਤਾ ਅੱਜ ਕੱਲ੍ਹ ਲੋਕ ਰੀਅਲ ਸਟੇਟ ਦੀਆਂ ਐਡਜ਼ ਸੁਣਦੇ ਨਹੀਂ, ਉਹ ਕਹਿੰਦੇ ਜੀ ਆਪਾਂ ਸੁਣ ਕੇ ਕੀ ਕਰਨੀ, ਮਾਰਕੀਟ ਤਾਂ ਥੱਲੇ ਨੂੰ ਜਾ ਰਹੀ ਹੈ। ਪਰ ਫਿਰ ਵੀ ਸੁਣ ਲਓ ਜੀ ਇਹ ਐਡ ਤੁਸੀਂ, ਤੇ ਸਾਰਿਆਂ ਦੇ ਕੰਮ ਨਹੀਂ ਹੈ, ਕੰਮ ਦੀ ਨਹੀਂ ਹੈਗੀ ਇਹ, ਪਰ ਜਿਹੜੇ ਲੋਕਾਂ ਨੇ ਪੈਸੇ ਜੋੜ ਕੇ ਰੱਖੇ ਨੇ, ਕੁਛ ਵਾਧੂ ਪੈਸੇ ਹੈਗੇ ਨੇ, ਉਹਨਾਂ ਦਾ ਬਜਟ ਅਲਾਓ ਕਰਦਾ, ਉਹਨਾਂ ਦੇ ਲਈ ਬੜੀ ਕੰਮ ਦੀ ਹੈ ਇਹ। ਇਹ ਕੀ ਆ ਜੀ ਐਡ, ਇਹਦੇ ਚ ਕੀ ਆ, ਸ਼ੋਪਰਸ ਵਰਲਡ ਬ੍ਰੈਂਪਟਨ ਕੋਲੇ ਨਾ ਦੂਓ ਕੌਂਡੋਜ਼ ਨੇ, ਸਿਰਫ 5% ਡਾਊਨ ਤੇ ਕੌਂਡੋਜ਼ ਬੁੱਕ ਹੋ ਰਹੀਆਂ, ਸਿਰਫ 5% ਤੇ। ਮੈਂ ਤੀਜੀ ਵਾਰੀ ਕਹਿ ਦਿੰਦਾ, ਸਿਰਫ 5% ਤੇ, ਕੋਈ 15 ਨੀ 20 ਨੀ, ਤੁਸੀਂ 5% ਦਿਓ ਕੌਂਡੋ ਤੁਹਾਡੀ ਬੁੱਕ, ਤੇ ਆਕੂਪੈਂਸੀ ਵੇਲੇ ਹੋਰ 5% ਦੇਣਾ ਤੁਸੀਂ। ਆਕੂਪੈਂਸੀ ਹੈਗੀ 25 ਚ, ਇੱਕ ਤਾਂ ਇਹ। ਨੰਬਰ 2, ਸਕੇਅਰ 1 ਮਿਸੀਸਾਗਾ ਕੋਲੇ MCT6 ਕੌਂਡੋਜ਼ ਰਿਲੀਜ਼ ਹੋ ਰਹੀਆਂ ਜੀ, ਹੋ ਗਈਆਂ, ਤੇ ਉਹ 29 ਦੇ ਵਿੱਚ ਕਲੋਜ਼ਿੰਗ ਆ 2029 ਚ, ਅੱਜ ਤੋਂ 6 ਸਾਲਾਂ ਬਾਅਦ। ਉਹਦਾ 2023 ਚ 5% ਡਿਪੋਜ਼ਿਟ ਦੇਣਾ, 2024 ਚ 5% ਦੇਣਾ, 25 ਦੇ ਵਿੱਚ 2.5% ਦੇਣਾ, 26 ਚ 2.5%, ਯਾਨੀ ਛੋਟੀਆਂ ਛੋਟੀਆਂ ਕਿਸ਼ਤਾਂ ਓਵਰ ਅ ਲੌਂਗ ਪੀਰੀਅਡ ਆਫ ਟਾਈਮ। 29 ਦੇ ਵਿੱਚ ਕਲੋਜ਼ਿੰਗ ਆ, 6 ਸਾਲਾਂ ਦੇ ਵਿੱਚ ਮਾਰਕੀਟ ਆ ਜਿਹੜੀ ਇਹ ਅੱਛੀ ਜ਼ਰੂਰ ਹੋ ਜਾਣੀ ਆ ਜੀ। ਤੇ ਜੇ ਤੁਹਾਡਾ ਬਜਟ ਅਲਾਓ ਕਰਦਾ, ਤੁਸੀਂ ਇੱਥੇ ਬੁੱਕ ਕਰਵਾ ਲਓ। ਅੱਜ ਦੀ ਡੇਟ ਦੇ ਵਿੱਚ ਥੋੜਾ ਜਿਹਾ ਤੁਸੀਂ ਰੈਂਟ ਚੈੱਕ ਕਰੋ, ਮਿਸੀਸਾਗਾ ਸਕੁਅਰ 1 ਕੋਲੇ $3,300-3,500 ਦੋ ਬੈਡਰੂਮ ਦੀ ਕੌਂਡੋ ਦਾ ਰੈਂਟ ਹੈਗਾ, ਤੇ ਘਰ ਜਿਹੜੇ ਉਹ ਤੁਹਾਨੂੰ ਪਤਾ ਹੀ ਆ ਘਰਾਂ ਦੀਆਂ ਕੀਮਤਾਂ ਭਾਵੇਂ ਘੱਟ ਵੀ ਜਾਣ, ਕਿੰਨੀਆਂ ਕੁ ਘਟਣਗੀਆਂ, ਤੇ ਅਗਲੇ ਬੱਚੇ ਤੁਹਾਨੂੰ ਪਤਾ ਵੀ ਉਹ ਕੌਂਡੋ ਜਨਰੇਸ਼ਨ ਨੇ, ਨਾ ਉਹਨਾਂ ਨੇ ਘਾਹ ਕੱਟਣਾ ਤੇ ਨਾ ਉਹਨਾਂ ਨੇ ਸਨੋਹ ਚੱਕਣੀ ਹੈ, ਕੌਂਡੋ 'ਚ ਰਹਿਣਾ ਪਸੰਦ ਕਰਨਾ। ਇਸ ਕਰਕੇ 6 ਸਾਲਾਂ ਬਾਅਦ ਕਲੋਜ਼ ਹੋਣੀਆਂ ਨੇ। ਇਸ ਤੋਂ ਬਿਨਾਂ ਇੱਕ ਕਨੋਪੀ ਟਾਵਰ ਐਗਲਿੰਗਟਨ ਐਂਡ ਹਾਈਵੇ 10 ਦੇ ਉੱਤੇ ਰਿਲੀਜ਼ ਹੋ ਰਹੇ ਨੇ, ਇੱਥੇ ਕਿਤੇ ਵੀ ਤੁਸੀਂ ਕੌਂਡੋ ਬੁੱਕ ਕਰਨੀ ਹੈ, ਸੰਪਰਕ ਕਰ ਲਿਓ 647-300-3436, 6473008436, ਜਾਂ ਰਾਣਾ ਜੀ ਨੂੰ ਕਾਲ ਕਰ ਲਿਓ 905-915-8484। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ٹرک کا گھومتا پہیہ کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 5196220660, quicktrucklube.com।
क्या आपके घर और ऑटो इंश्योरेंस की रिन्यूअल हो रही है?
क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीद को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें BramptonOnStage.ca।
A child's smile can make a big difference when it comes to their health. If you have